ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੀ ਵਸਤਰ ਉਠਾਏ ਅਣ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰੱਥ ਆਸੇ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਰ ਛਤਰ ਤਖ ਦੇ ਮਾਲਕ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਇਹ ਮਾਨਸ ਜਨਮ ਦੁਰਲਭ ਦੇਹ ਦੀਆਂ ਅਮੁੱਲਕ ਘੜੀਆਂ ਬੇਸ਼ਕੀਮਤੀ ਸਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਗੋਦ ਅੰਦਰ ਬੈਠ ਕੇ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਦਇਆ ਸਿੰਧ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਲੋਕਾਈ ਦੇ ਕਲਿਆਣ ਹਿੱਤ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਸ਼੍ਰਵਣ ਕਰਨ ਵਾਸਤੇ ਆਪਾਂ ਸਾਰੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹਾਂ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ ਜੋ ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕਰਕੇ ਆਪਣੇ ਪਾਵਨ ਸਥਾਨ ਦੇ ਦਰਸ਼ਨ ਬਖਸ਼ਿਸ਼ ਕੀਤੇ ਹਨ, ਕਿਉਂਕਿ ਪੂਰੇ ਸੰਸਾਰ ਪੂਰੇ ਵਰਲਡ ਦੇ ਅੰਦਰ ਜਿੱਥੇ ਜਿੱਥੇ ਵੀ ਸਿੱਖ ਵੱਸਦੇ ਹਨ ਹਰ ਸਿੱਖ ਦੀ ਨਿਤਾ ਪ੍ਰਤੀ ਅਰਦਾਸ ਹੈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਸਾਧ ਸੰਗਤ ਇਹ ਗੱਲ ਸੱਚ ਹੈ ਜੇ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਨਦਰ ਹੋਵੇ ਤਦੋਂ ਹੀ ਆਪਾਂ ਇਸ ਸਥਾਨ 'ਤੇ ਆ ਸਕਦੇ ਹਾਂ, ਆਪਣੀ ਕੋਸ਼ਿਸ਼ ਨਾਲ ਆਪਣੇ ਯਤਨ ਨਾਲ ਨਹੀਂ। ਕਿਉਂਕਿ ਮਤਾ ਕਰੇ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਰਾਤੀ ਬੰਦਾ ਕੁਝ ਹੋਰ ਸੋਚਦਾ, ਸਵੇਰੇ ਉੱਠਦਿਆਂ ਕੁਝ ਹੋਰ ਹੋ ਜਾਂਦਾ। ਇਸ ਲਈ ਸਾਧ ਸੰਗਤ ਬਿਨਾਂ ਬਖਸ਼ਿਸ਼ ਕਿਰਪਾ ਤੋਂ, ਬਿਨਾਂ ਨਦਰ ਤੋਂ ਆਪਾਂ ਸਤਿਗੁਰ ਦੇ ਚਰਨਾਂ ਵਿੱਚ ਸਰੀਰ ਕਰਕੇ ਵੀ ਨਹੀਂ ਆ ਸਕਦੇ। ਸਤਿਗੁਰ ਜੀ ਨੇ ਬਖਸ਼ਿਸ਼ ਨਦਰ ਕੀਤੀ ਹੈ, ਆਓ ਹੁਣ ਸਰੀਰ ਦੇ ਵਿੱਚੋਂ ਵਿਚਾਰ ਦੇ ਰਾਹੀਂ ਸ਼ਬਦ ਤੇ ਸੁਰਤ ਵਾਲੀ ਕਹਾਣੀ ਸਤਿਗੁਰ ਜੀ ਜੋ ਬਖਸ਼ਿਸ਼ ਕਰ ਰਹੇ ਹਨ, ਇਸ ਵਿਚਾਰ ਦੇ ਨਾਲ ਜੁੜੀਏ। ਜਿੰਨੇ ਵੀ ਸਰੀਰ ਜੁੜ ਬੈਠੇ ਹੋ ਜਾਂ ਦੂਰ ਦੁਰੇਡੇ ਘਰਾਂ ਵਿਦੇਸ਼ਾਂ ਵਿੱਚ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੇ ਹੋ, ਸਭ ਤੋਂ ਪਹਿਲਾਂ ਲਾਓ ਹਾਜ਼ਰੀ, ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ, ਰੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਅੱਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਧਨਾਸਰੀ ਰਾਗ ਅੰਦਰ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਮੁੱਖ ਵਾਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 684 ਉੱਤੇ ਸੁਭਾਇਮਾਨ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਭੋਜਨ ਦੀ ਗੱਲ ਕਰ ਰਹੇ ਹਨ ਜਿਸ ਨੂੰ ਖਾਣ ਤੋਂ ਬਾਅਦ ਤ੍ਰਿਪਤੀ ਪ੍ਰਾਪਤ ਹੁੰਦੀ ਹੈ। ਫਿਰ ਉਹ ਭੋਜਨ ਖਾਧਾ ਕਿਵੇਂ ਜਾਂਦਾ, ਇਹ ਵੀ ਮਹਾਰਾਜ ਜੀ ਨੇ ਦੱਸਿਆ। ਉਸ ਭੋਜਨ ਖਾਣ ਨਾਲ ਹੁੰਦਾ ਕੀ ਹੈ, ਉਹ ਵੀ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਫਿਰ ਸਤਿਗੁਰ ਜੀ ਦੱਸਦੇ, ਭਾਈ ਇਹ ਭੋਜਨ ਪ੍ਰਾਪਤ ਕਿਹਨਾਂ ਨੂੰ ਹੁੰਦਾ। ਅੱਜ ਸਭ ਕੁਝ ਸਤਿਗੁਰ ਜੀ ਨੇ ਇਸ ਪਾਵਨ ਮੁੱਖ ਵਾਕ ਵਿੱਚ ਬਖਸ਼ਿਸ਼ ਕੀਤਾ ਹੈ। ਆਓ ਪਿਆਰ ਨਾਲ ਪਹਿਲੀ ਪੰਕਤੀ ਸਭ ਤੋਂ ਪਹਿਲਾਂ ਸਰਵਣ ਕਰੋ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾ, ਤ੍ਰਿਪਤ ਭਈ ਸੱਚ ਭੋਜਨ ਖਾਇਆ।
ਆਖੋ ਸਤਨਾਮ ਸ੍ਰੀ ਵਾਹਿ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਤ੍ਰਿਪਤ ਦਾ ਅਰਥ ਹੈ ਰਜੇਮਾ, ਰੱਜ ਜਾਣਾ, ਤ੍ਰਿਸ਼ਨਾ ਮਿਟ ਜਾਣੀ। ਸੱਚ ਦੇ ਭੋਜਨ ਨੂੰ ਖਾਣ ਤੋਂ ਬਾਅਦ ਜਿਸ ਮਨੁੱਖ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਨਾਮ ਦੇ ਭੋਜਨ ਨੂੰ ਖਾਧਾ, ਉਹ ਤ੍ਰਿਪਤ ਹੋ ਗਿਆ, ਉਹਦੀ ਤ੍ਰਿਸ਼ਨਾ ਮਿਟ ਗਈ। ਤ੍ਰਿਪਤ ਦੇ ਅਰਥ ਜਦੋਂ ਗੁਰਮਤ ਦੇ ਅੰਦਰ ਕਰਾਂਗੇ ਤਾਂ ਇਹਦੇ ਅਰਥ ਹੋਣਗੇ ਸਹਿਜ। ਸਾਧ ਸੰਗਤ ਹੁਣ ਇਹ ਨੁਕਤਾ ਧਿਆਨ ਨਾਲ ਆਪਾਂ ਸਮਝੀਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਸਾਡੇ 'ਤੇ ਕਿਰਪਾ ਬਖਸ਼ਿਸ਼ ਕਰਨ, ਇਹ ਤਿੰਨ ਚੀਜ਼ਾਂ ਹਨ। ਸਭ ਤੋਂ ਪਹਿਲਾਂ ਭੋਜਨ ਖਾਣਾ, ਫਿਰ ਭੋਜਨ ਦਾ ਪਚ ਜਾਣਾ, ਫਿਰ ਭੋਜਨ ਤੋਂ ਪੌਸ਼ਟਿਕਤਾ ਪੈਦਾ ਹੋਣੀ। ਪਹਿਲੀ ਗੱਲ, ਭੋਜਨ ਪ੍ਰਾਪਤ ਹੋਵੇ ਅਤੇ ਭੋਜਨ ਖਾਧਾ ਜਾਵੇ। ਭੋਜਨ ਖਾਣ ਨਾਲ ਕਹਾਣੀ ਪੂਰੀ ਨਹੀਂ ਹੁੰਦੀ, ਇਹ ਤਾਂ ਸ਼ੁਰੂਆਤ ਹੈ। ਇਸ ਭੋਜਨ ਨੂੰ ਤਾਂ ਕੋਈ ਵੀ ਖਾ ਸਕਦਾ। ਭੋਜਨ ਖਾਣ ਤੋਂ ਬਾਅਦ ਸਭ ਤੋਂ ਵਡਮੁੱਲੀ ਚੀਜ਼ ਹੈ ਉਹਦਾ ਪਚ ਜਾਣਾ। ਸਾਧ ਸੰਗਤ, ਭੋਜਨ ਤਾਂ ਵਾਹਿਗੁਰੂ ਵਾਹਿਗੁਰੂ ਕਹਿ ਕੇ, ਰਾਮ ਰਾਮ ਕਹਿ ਕੇ, ਬਾਣੀ ਪੜ੍ਹ ਕੇ, ਅਧਿਆਤਮ ਦਾ ਭੋਜਨ ਸਾਰਾ ਸੰਸਾਰ ਛਕ ਸਕਦਾ। ਕਈ ਵਾਰ ਇਸ ਭੋਜਨ ਨੂੰ ਖਾਣਾ ਬੰਦੇ ਦੀ ਮਜਬੂਰੀ ਵੀ ਬਣ ਜਾਂਦਾ, ਕਿਉਂਕਿ ਦੁੱਖਾਂ ਵੇਲੇ ਉਹਨੂੰ ਰਾਮ ਕਹਿਣਾ ਪੈਂਦਾ, ਦੁੱਖਾਂ ਵੇਲੇ ਉਹ ਆਪਣੇ ਧਾਰਮਿਕ ਸਥਲਾਂ ਦਾ ਆਸਰਾ ਲੈਂਦਾ, ਦੁੱਖਾਂ ਵੇਲੇ ਉਹ ਆਪਣੇ ਧਰਮ ਦੇ ਮੁਤਾਬਕ ਧਰਮ ਦੇ ਸਾਧਨ ਕਰਨ ਲੱਗ ਪੈਂਦਾ। ਇਹ ਵੀ ਅਧਿਆਤਮ ਦਾ ਭੋਜਨ ਹੈ। ਪਰ ਉਸ ਭੋਜਨ ਨੂੰ ਖਾਣ ਤੋਂ ਬਾਅਦ ਵਡਮੁੱਲੀ ਗੱਲ ਹੈ ਕਿ ਪਚ ਜਾਏ। ਫਿਰ ਉਹ ਭੋਜਨ ਪਚਣ ਤੋਂ ਬਾਅਦ ਸਰੀਰ ਉੱਤੇ ਕੰਮ ਕਰਦਾ ਵਾਰੀ ਤੌਰ 'ਤੇ। ਉਹ ਫਿਰ ਸਰੀਰ ਨੂੰ ਜਿੱਥੇ ਜਿੱਥੇ ਜਿਹੜੀ ਚੀਜ਼ ਦੀ ਲੋੜ ਹੈ ਉਹ ਭੋਜਨ ਵਿੱਚੋਂ ਪਹੁੰਚਾਉਂਦਾ, ਜੋ ਜਿੰਨਾ ਬਲੱਡ ਚਾਹੀਦਾ ਉਹ ਬਣਦਾ, ਜਿੰਨੀ ਉਹਦੇ ਵਿੱਚੋਂ ਹੋਰ ਪੌਸ਼ਟਿਕਤਾ ਵਿਟਾਮਿਨ ਚਾਹੀਦੇ ਨੇ, ਪ੍ਰੋਟੀਨ ਚਾਹੀਦੇ ਨੇ, ਉਹ ਜਿੱਥੇ ਜਿੱਥੇ ਹੱਡੀਆਂ ਨੂੰ ਕੈਲਸ਼ੀਅਮ ਚਾਹੀਦਾ ਉਹ ਕੈਲਸ਼ੀਅਮ ਉਸ ਭੋਜਨ ਵਿੱਚੋਂ ਸਰੀਰ ਦੀ ਜਦੋਂ ਉਹ ਭੋਜਨ ਪਚਣ ਲੱਗ ਜਾਏ ਫਿਰ ਆਪਣੇ ਆਪ ਹੱਡੀਆਂ ਤੱਕ ਪਹੁੰਚਦਾ। ਕਿਸੇ ਹੱਡੀ ਨੂੰ ਮਜ਼ਬੂਤ ਕਰਨ ਵਾਸਤੇ ਕੈਲਸ਼ੀਅਮ ਬਾਹਰੋਂ ਨਹੀਂ ਦੇਣਾ ਪੈਂਦਾ ਵੀ ਇੱਥੇ ਟੀਕਾ ਲਾ ਦਿਓ, ਉਹ ਬਿਮਾਰ ਬੰਦਿਆਂ ਦੀ ਗੱਲ। ਪਰ ਸਾਧ ਸੰਗਤ ਖਾਧੇ ਹੋਏ ਭੋਜਨ ਵਿੱਚੋਂ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਔਰ ਬਲੱਡ ਸਿਸਟਮ ਇਹ ਆਪਣੇ ਆਪ ਉਦੋਂ ਬਣਦਾ ਜਦੋਂ ਭੋਜਨ ਪਚ ਜਾਏ। ਬਣਨ ਤੋਂ ਬਾਅਦ ਫਿਰ ਸਰੀਰ ਤੰਦਰੁਸਤ ਦਿਸਦਾ ਔਰ ਸਾਧ ਸੰਗਤ ਭੋਜਨ ਪਚਣ ਤੋਂ ਬਾਅਦ ਉਹ ਚੀਜ਼ ਦਾ ਪੈਦਾ ਹੋ ਜਾਣਾ। ਪੈਦਾ ਹੋਣ ਤੋਂ ਬਾਅਦ ਇੱਕ ਖਤਰਾ ਹੋਰ ਹੈ, ਕਈ ਵਾਰ ਬਣਦਾ ਜ਼ਰੂਰ ਹੈ ਸਭ ਕੁਝ, ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ, ਬਲੱਡ ਬਣਨ ਲੱਗ ਪੈਂਦਾ, ਪਰ ਸਾਧ ਸੰਗਤ ਬਣੀ ਹੋਈ ਚੀਜ਼ ਘਟਣ ਵਧਣ ਲੱਗ ਪੈਂਦੀ ਹੈ, ਉਹ ਵੀ ਸਰੀਰ ਬਿਮਾਰ ਹੈ। ਕੈਲਸ਼ੀਅਮ ਘੱਟ ਜਾਏ ਤਾਂ ਵੀ ਬਿਮਾਰ ਹੈ, ਵੱਧ ਜਾਏ ਤਾਂ ਵੀ ਬਿਮਾਰ ਹੈ, ਬਲੱਡ ਵੱਧ ਜਾਏ ਤਾਂ ਵੀ ਬਿਮਾਰ ਹੈ, ਘੱਟ ਜਾਏ ਤਾਂ ਵੀ ਬਿਮਾਰ ਹੈ, ਇਨਸੁਲਿਨ ਵੱਧਦੀ ਹੈ ਉਹਦੀ ਸ਼ੂਗਰ ਵੱਧ ਗਈ ਤਾਂ ਵੀ ਬਿਮਾਰ ਹੈ, ਘੱਟ ਜਾਏ ਤਾਂ ਵੀ ਬਿਮਾਰ ਹੈ। ਇਹ ਸਰੀਰਕ ਕਹਾਣੀ ਹੈ, ਇਹ ਭੋਜਨ ਨਾਲ ਚੱਲਦੀ। ਇਹਨੂੰ ਫਿਰ ਨੁਕਤਾ ਸਮਝਿਓ, ਬਾਹਰੀ ਭੋਜਨ ਦਾ ਸਭ ਤੋਂ ਪਹਿਲਾਂ ਖਾਣਾ, ਫਿਰ ਭੋਜਨ ਦਾ ਪਚ ਜਾਣਾ, ਫਿਰ ਭੋਜਨ ਤੋਂ ਤੱਤ ਪੈਦਾ ਹੋਣੇ ਜਿਹੜੇ ਸਰੀਰ ਨੂੰ ਵਡਮੁੱਲੇ ਜ਼ਰੂਰੀ ਹਨ। ਹੁਣ ਜਦੋਂ ਅਧਿਆਤਮ ਦੇ ਭੋਜਨ ਦੀ ਗੱਲ ਚੱਲੇਗੀ, ਉੱਥੇ ਮਹਾਰਾਜ ਨੇ ਕਿਹਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਭੋਜਨ, ਉਹ ਭੋਜਨ ਖਾਣਾ ਫਿਰ ਉਹ ਭੋਜਨ ਕਿਤੇ ਤੈਨੂੰ ਪਚ ਜਾਏ। ਇਹਨੂੰ ਮਹਾਰਾਜ ਬਚਨ ਕਹਿੰਦੇ ਹਨ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਦਾਰੋ। ਅੱਗੇ ਫਿਰ ਬਚਨ ਕਹੇ, ਜੇ ਕੋ ਖਾਵੇ ਜੇ ਕੋ ਪੁੰਚੇ, ਤਿਸ ਕਾ ਹੋਏ ਉਦਾਰੋ। ਖਾਣ ਤੋਂ ਬਾਅਦ ਪੁੰਚੇ ਉਹਨੂੰ ਪਚ ਜਾਏ ਫਿਰ ਉਹਦਾ ਉਧਾਰ ਹੋਣਾ, ਪਚਣ ਤੋਂ ਬਾਅਦ ਉਹ ਭੋਜਨ ਤੋਂ ਕੁਝ ਪੈਦਾ ਹੋਣਾ, ਜਿਹਨੂੰ ਅੱਜ ਮਹਾਰਾਜ ਤ੍ਰਿਪਤੀ ਕਹਿੰਦੇ ਹਨ, ਸਹਿਜ ਕਹਿੰਦੇ ਹਨ, ਰਸ ਕਹਿੰਦੇ ਹਨ, ਜਿੱਥੋਂ ਮਹਾਰਾਜ ਜੀ ਨੇ ਕਿਹਾ ਫਿਰ ਗੁਣ ਪੈਦਾ ਹੋਣਗੇ ਉਸ ਭੋਜਨ ਤੋਂ, ਉੱਤੋਂ ਨਿਮਰਤਾ ਪੈਦਾ ਹੋਏਗੀ। ਉਹ ਫਿਰ ਤੇਰੇ ਸਰੀਰ ਵਿੱਚ ਜਦੋਂ ਇਹ ਚੀਜ਼ਾਂ ਪੈਦਾ ਹੋਣ ਲੱਗ ਪਈਆਂ, ਰੋਗ ਮਿਟ ਗਿਆ। ਜਿਹਦੇ ਸਰੀਰ ਵਿੱਚ ਸਾਧ ਸੰਗਤ ਖਾਧੇ ਭੋਜਨ ਤੋਂ ਪ੍ਰੋਟੀਨ, ਵਿਟਾਮਿਨ ਪੈਦਾ ਨਾ ਹੋਣ, ਉਹਨੂੰ ਡਾਕਟਰ ਬਿਮਾਰ ਕਹਿੰਦੇ ਨੇ। ਖਾਧੇ ਭੋਜਨ ਤੋਂ ਤੱਤ ਪੈਦਾ ਨਾ ਹੋਣ, ਉਹ ਸਰੀਰ ਬਿਮਾਰ ਹੈ। ਜਪੇ ਹੋਏ ਨਾਮ ਤੋਂ ਬਾਅਦ ਰੋਗ ਨਾ ਹਟਣ, ਗੁਣ ਪੈਦਾ ਨਾ ਹੋਣ, ਔਗਣ ਨਾ ਮਿਟਣ, ਤਾਂ ਅਧਿਆਤਮ ਦੇ ਭੋਜਨ ਵਿੱਚ ਤੂੰ ਬਿਮਾਰ ਹੈ, ਤੇਰੇ ਮਨ ਦੀ ਬਿਮਾਰੀ ਹੈ, ਤੈਨੂੰ ਉਹਦਾ ਇਲਾਜ ਕਰਾਉਣਾ ਪੈਣਾ। ਉਹਦੇ ਵਾਸਤੇ ਤੈਨੂੰ ਗੁਰੂ ਵੈਦ ਕੋਲ ਆਉਣਾ ਪੈਣਾ। ਫਿਰ ਗੁਰੂ ਵੇਖੇਗਾ ਇਹਨੂੰ ਬਹੁਤੀ ਡੋਜ਼ ਹੋ ਸਕਦਾ ਪਜਰੀ ਨਹੀਂ। ਮੈਂ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ, ਕਮਜ਼ੋਰ ਤੋਂ ਕਮਜ਼ੋਰ ਮਰੀਜ਼ ਦੀ ਜ਼ਿੰਮੇਵਾਰੀ ਵੀ ਗੁਰੂ ਰਾਮਦਾਸ ਮਹਾਰਾਜ ਲੈ ਲੈਂਦੇ ਨੇ, ਭਾਈ ਤੈਨੂੰ ਬਹੁਤਾ ਭੋਜਨ ਨਹੀਂ ਪਚਣਾ, ਚੱਲ ਤੂੰ ਥੋੜ੍ਹਾ ਹੀ ਖਾਣਾ ਸ਼ੁਰੂ ਕਰ ਦੇ, ਤੈਨੂੰ ਬਹੁਤੀ ਦਵਾਈ ਨਹੀਂ ਪਚੇਗੀ, ਤੂੰ ਥੋੜ੍ਹੀ ਤੋਂ ਸ਼ੁਰੂਆਤ ਕਰ। 24 ਘੰਟਿਆਂ ਵਿੱਚੋਂ 24 ਮਿੰਟ, 24 ਮਿੰਟ ਨਹੀਂ, ਚੱਲ 12 ਮਿੰਟ, 12 ਮਿੰਟ ਵੀ ਨਹੀਂ ਪਚਣਾ ਤਾਂ 6 ਮਿੰਟ ਤੋਂ ਸ਼ੁਰੂਆਤ ਕਰ, ਰੋਜ਼ 6 ਮਿੰਟ ਜਪ, ਔਰ ਉਹਨੂੰ ਪੂਰੇ ਪ੍ਰੋਪਰ ਐਨ ਨਿਯਮ ਵਿੱਚ ਕਰਨਾ ਪੈਣਾ। ਇੱਕ ਦਿਨ ਹੋ ਸਕਦਾ 6 ਨਾਲ 0 ਲੱਗ ਜਾਏ ਅਤੇ 6 ਮਿੰਟ ਤੋਂ 60 ਮਿੰਟ ਹੋ ਜਾਣ। ਦਵਾਈ ਉਹੀ ਉਹ ਰੋਗੀ 'ਤੇ ਕੰਮ ਕਰਦੀ ਹੈ ਜਿਹੜੀ ਪ੍ਰੋਪਰ ਸਹੀ ਟਾਈਮ 'ਤੇ ਖਾਧੀ ਜਾਏ। ਜੇ ਉਹਨੂੰ ਅੱਗੇ ਪਿੱਛੇ ਕਰਦੇ ਜਾਵੋ, 2 ਦਿਨ ਖਾ ਲਈ ਹੈ, 4 ਦਿਨ ਛੱਡ ਦਿੱਤੀ ਹੈ, ਰੋਗੀ ਦਾ ਇਲਾਜ ਹੋ ਹੀ ਨਹੀਂ ਸਕਦਾ। ਇਸ ਲਈ ਗੁਰੂ ਨੇ ਸਾਨੂੰ ਨਿਯਮ ਦਿੱਤਾ ਹੈ, ਦਵਾਈ ਥੋੜ੍ਹੀ ਵੀ ਸ਼ੁਰੂ ਕਰੇ ਪਰ ਨਿਯਮ ਵਿੱਚ ਸ਼ੁਰੂ ਕਰਦੇ ਹੀ, ਉਹਦਾ ਨਾਗਾ ਨਹੀਂ ਪੈਣਾ ਚਾਹੀਦਾ। ਉਹ ਭਾਵੇਂ 24 ਘੰਟਿਆਂ 'ਚੋਂ 6 ਮਿੰਟ ਹੀ ਖਾਈ, ਜਿਹਨੂੰ ਮਹਾਰਾਜ ਨੇ ਕਿਹਾ ਕਬੀਰੇ ਇੱਕ ਘੜੀ ਆਦੀ ਘੜੀ, ਇੱਕ ਘੜੀ 24 ਮਿੰਟ, ਅੱਧੀ 12 ਮਿੰਟ। ਆਦੀ ਹੂੰ ਤੇ ਆਦ ਭਗਤ ਨ ਸੇਤੀ ਗੋਸਟੇ, ਜੋ ਕਿਨੋ ਸੋ ਲਾਭ। ਤੈਨੂੰ ਲਾਭ ਹੋਣਾ ਪਰ ਨਿਯਮ ਵਿੱਚ, ਰੋਜ਼ ਨਿਯਮ ਵਿੱਚ ਖਾ। ਹਰ ਰੋਜ਼ ਨਿਯਮ ਵਿੱਚ ਬਹਿ ਕੇ 6 ਮਿੰਟ ਹੀ ਜਪ ਲਈ, ਘਾਟਾ ਨਹੀਂ ਪਏਗਾ। ਇੱਕ ਦਿਨ 6 ਦੇ 60 ਮਿੰਟ ਜ਼ਰੂਰ ਬਣ ਜਾਣਗੇ। ਸਤਿਗੁਰੂ ਜੀ ਨੇ ਕਿਹਾ ਇਹ ਅਧਿਆਤਮ ਦਾ ਭੋਜਨ ਤੈਨੂੰ ਪਚ ਜਾਏ, ਖਾਧੇ ਹੋਏ ਭੋਜਨ ਨੂੰ ਪਚਣ ਤੋਂ ਬਾਅਦ ਫਿਰ ਤੇਰਾ ਉਧਾਰ ਹੋਣਾ। ਜਦੋਂ ਤੇਰੇ ਅੰਦਰ ਗੁਣ ਪੈਦਾ ਹੋਣ ਲੱਗ ਪਏ, ਔਗਣ ਉਸ ਦਵਾਈ ਨਾਲ ਕੱਟਣੇ ਸ਼ੁਰੂ ਹੋ ਗਏ। ਇੱਕ ਨੁਕਤਾ ਹੋਰ ਤੁਹਾਡੇ ਕੰਮ ਆਏਗਾ, ਡਾਕਟਰ 2 ਚੀਜ਼ਾਂ ਦਿੰਦਾ ਰੋਗੀ ਨੂੰ, ਇੱਕ ਰੋਗ ਹਟਾਉਣ ਲਈ ਦਵਾਈ ਤੇ ਇੱਕ ਸਭ ਤੋਂ ਕੀਮਤੀ ਚੀਜ਼ ਹੈ ਉਹ ਪਰਹੇਜ਼ ਦਿੰਦਾ। ਨਾਲ ਇਹ ਗੱਲ ਕਹਿੰਦਾ ਕਿ ਦਵਾਈ ਤਾਂ ਕੰਮ ਕਰੇਗੀ ਜੇ ਪਰਹੇਜ਼ ਰੱਖੋਗੇ। ਡਾਕਟਰ ਕਿੰਨਾ ਵੀ ਮਹਿੰਗਾ ਹੋਵੇ, ਮੈਡੀਸਨ ਕਿੰਨੀ ਵੀ ਮਹਿੰਗੀ ਲੈ ਲਓ, ਸਾਧ ਸੰਗਤ ਜੇ ਪਰਹੇਜ਼ ਨਾ ਰੱਖੋ ਰੋਗ ਨਹੀਂ ਹਟਦਾ। ਕੋਈ ਡਾਕਟਰ ਹੈ ਜਿਹੜਾ ਸ਼ੂਗਰ ਦੀ ਦਵਾਈ ਦੇ ਕੇ ਕਹੇ ਖੰਡ ਜਿੰਨੀ ਮਰਜ਼ੀ ਖਾ ਲਓ? ਪਹਿਲੇ ਨੰਬਰ ਤੇ ਪਰਹੇਜ਼ ਦੱਸਦਾ ਨਹੀਂ ਤੇ ਭਾਵੇਂ ਤੂੰ ਉਹ ਮੈਡੀਸਨ ਦਾ ਪੱਤਾ 100 ਰੁਪਏ ਦੀ ਜਗ੍ਹਾ 300 ਦਾ ਖਰੀਦ ਕੇ ਖਾ ਲਾ, ਸੱਜਣਾ ਉਹ ਰੋਗ ਨਹੀਂ ਹਟੇਗਾ ਜੇ ਤੂੰ ਉਹਦੇ ਉੱਤੇ ਪ੍ਰੋਪਰ ਪਰਹੇਜ਼ ਨਹੀਂ ਰੱਖਦਾ। ਇਸ ਤਰ੍ਹਾਂ ਗੁਰੂ ਨੇ 2 ਗੱਲਾਂ ਕਹੀਆਂ, ਇੱਕ ਗੁਰੂ ਦਾ ਸ਼ਬਦ ਉਹ ਨਿਯਮ ਵਿੱਚ ਜਪ, ਇਹ ਭੋਜਨ ਹੈ, ਤੇ ਦੂਜਾ ਜਿਸ ਤੋਂ ਰੋਗ ਪੈਦਾ ਹੁੰਦੇ ਨੇ ਪਰਹੇਜ਼ ਰੱਖ, ਜੋ ਗੁਰੂ ਨੇ ਬਚਨ ਕਿਹਾ ਉੱਤੇ ਪਾਬੰਦ ਰਹਿਣਾ ਪੈਣਾ। ਜੇ ਤੂੰ ਅਖਾਜ ਚੀਜ਼ਾਂ ਖਾ ਰਹੇ ਹੈ, ਗੁਰੂ ਦੀ ਦਵਾਈ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਜੇ ਤੇਰੀਆਂ ਫਰਿੱਜਾਂ ਵਿੱਚ ਉਹ ਚੀਜ਼ਾਂ ਪਈਆਂ ਨੇ ਜਿਸ ਤੇ ਗੁਰੂ ਨੂੰ ਇਤਰਾਜ਼ ਹੈ, ਜਿਹੜਾ ਤੈਨੂੰ ਰੋਗ ਪੈਦਾ ਕਰਦੀਆਂ ਨੇ, ਤੇਰੇ ਤੇ ਜਪਜੀ ਸਾਹਿਬ ਦਾ ਅਸਰ ਨਹੀਂ ਹੋਣਾ ਸਿੱਖਾ। ਇਸ ਲਈ ਬੇਫਿਕਰ, ਗੁਰੂ ਦੇ ਕੋਲੋਂ ਤਾਂ ਤੂੰ ਰੋਗ ਹਟਾ ਸਕਦਾ ਜੇ ਪਹਿਲਾਂ ਗੁਰੂ ਦਾ ਬਚਨ ਮੰਨੇ। ਇਹਨੂੰ ਮਹਾਰਾਜ ਨੇ ਕਿਹਾ ਗੁਰ ਕਾ ਸ਼ਬਦ, ਗੁਰੂ ਦਾ ਬਚਨ। ਗੁਰ ਕਾ ਸ਼ਬਦ ਕਟੈ ਕੋਟ ਕਰਮ, ਉਹ ਗੁਰੂ ਦਾ ਸ਼ਬਦ ਕੀ ਹੈ ਜਿਹੜਾ ਆਪਾਂ ਜਪਜੀ ਸਾਹਿਬ ਵਿੱਚ ਪੜ੍ਹ ਕੇ ਆਏ? ਭਰੀ ਹੈ ਮਤ ਬਾਪਾ ਕੈ ਸੰਗ, ਉਹ ਧੋਪੇ ਨਾਵੇ ਕੈ ਰੰਗ। ਉਹ ਗੁਰੂ ਦਾ ਸ਼ਬਦ ਹੈ, ਉਹਨੇ ਪਾਪ ਔਗਣ ਗੁਨਾਹ ਰੋਗ ਧੋ ਦੇਣੇ ਨੇ, ਪਰ ਨਾਲ ਗੁਰੂ ਨੇ ਪਰਹੇਜ਼ ਦਿੱਤਾ। ਉਹਨੂੰ ਕਿਹਾ ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੇ ਤਸ ਕਰ ਨਹੀਂ ਲੇਵੇ ਪਾ ਨਾ ਸਕੈ ਜਲੇ। ਤੈਨੂੰ ਗੁਰੂ ਦਾ ਬਚਨ ਚਿੱਤੇ ਰੱਖਣਾ ਪੈਣਾ, ਹਰ ਹਾਲਤ ਵਿੱਚ ਯਾਦ ਰੱਖਣਾ ਪੈਣਾ। ਤੂੰ ਸੰਸਾਰ ਦੇ ਕਿਸੇ ਮਾਹੌਲ ਵਿੱਚ ਵੀ ਹੋਵੇ, ਤੈਨੂੰ ਗੁਰੂ ਦਾ ਬਚਨ ਪਹਿਲਾਂ ਯਾਦ ਹੋਵੇ। ਇਸ ਗੱਲ ਤੋਂ ਗੁਰੂ ਨੇ ਰੋਕਿਆ, ਬਸ ਉੱਤੇ ਪਾਬੰਦ ਰਹੀ। ਇਹਨੂੰ ਹੋਰ ਧਿਆਨ ਨਾਲ ਹੁਣ ਸਮਝਿਓ, 3 ਚੀਜ਼ਾਂ ਨੇ। ਇੱਕ ਗੁਰੂ ਵਾਲੇ ਬਣ ਜਾਣਾ, ਇੱਕ ਗੁਰੂ ਨੂੰ ਭਾ ਜਾਣਾ, ਇੱਕ ਗੁਰੂ ਤੋਂ ਫਿਰ ਅੱਗੇ ਪੈਦਾਇਸ਼ ਹੋਣੀ। ਧਿਆਨ ਵਿੱਚ ਰੱਖਿਓ, ਗੁਰੂ ਵਾਲੇ ਬਣ ਜਾਣਾ ਇਹ ਪਹਿਲੀ ਕਲਾਸ ਹੈ, ਬਣਨਾ ਚਾਹੀਦਾ। ਉਹਦੇ ਵਿੱਚ ਬਾਣੀ ਪੜ੍ਹਨੀ, ਪੂਜਾ ਪਾਠ ਕਰਨਾ, ਗੁਰਦੁਆਰੇ ਆਉਣਾ, ਇਸ਼ਨਾਨ ਕਰਨਾ, ਇਹ ਸਭ ਕੁਝ ਗੁਰੂ ਵਾਲੇ ਬਣਨ ਦੀ ਨਿਸ਼ਾਨੀ ਹੈ। ਉਹ ਗੁਰੂ ਵਾਲਾ ਬਣਿਆ, ਉਹਨੇ ਬਾਣਾ ਧਾਰਨ ਕੀਤਾ, ਉਹਦਾ ਪਹਿਰਾਵਾ ਦੱਸਦਾ ਇਹ ਗੁਰੂ ਵਾਲਾ ਬਣ ਗਿਆ। ਜਿਵੇਂ ਇੱਕ ਬੱਚੀ ਪਹਿਲਾਂ ਉਹਦਾ ਰਿਸ਼ਤਾ ਹੁੰਦਾ, ਸਾਧ ਸੰਗਤ ਰਿਸ਼ਤੇ ਤੋਂ ਬਾਅਦ ਉਹਦੀ ਸ਼ਾਦੀ ਹੁੰਦੀ ਹੈ, ਇੱਥੇ ਗੱਲ ਖਤਮ ਨਹੀਂ। ਹਾਂ, ਉਹ ਘਰ ਦੀ ਮਾਲਕ ਜ਼ਰੂਰ ਬਣ ਗਈ ਹੈ, ਪਰ ਉਸ ਤੋਂ ਬਾਅਦ ਬੜੀ ਕੀਮਤੀ ਚੀਜ਼ ਹੈ, ਉਹਦੀ ਪਤੀ ਨਾਲ ਬਣਨੀ ਚਾਹੀਦੀ ਹੈ। ਨਹੀਂ ਤੇ ਵਿਆਹ ਤੋਂ ਬਾਅਦ ਵੀ ਕਈ ਵਾਰ ਕਈ ਕਈ ਸਾਲ ਪਿੱਕ ਕੇ ਬੈਠੀਆਂ ਰਹਿੰਦੀਆਂ ਨੇ, ਫਿਰ ਕੀ ਕਰੋਗੇ? ਰਿਸ਼ਤੇ ਤੋਂ ਬਾਅਦ ਸ਼ਾਦੀ ਹੋ ਜਾਣਾ, ਉਸ ਤੋਂ ਬਾਅਦ ਸਭ ਤੋਂ ਵੱਡਮੁੱਲੀ ਗੱਲ ਹੈ ਉਸ ਪਤੀ ਨਾਲ ਬਣ ਜਾਣੀ, ਤੇ ਸਾਧ ਸੰਗਤ ਫਿਰ ਉਸ ਤੋਂ ਵੀ ਅਗਲੀ ਕੀਮਤੀ ਗੱਲ ਹੈ। ਇੱਥੇ ਬਣਨ ਤੱਕ ਗੱਲ ਕਹਾਣੀ ਖਤਮ ਨਹੀਂ, ਉਹ ਸੰਸਾਰ ਦੇ ਅੰਦਰ ਫਿਰ ਅਗਲੀ ਚੀਜ਼ ਹੈ। ਉਹ ਘਰ ਦੀ ਮਾਲ ਕਦੋਂ ਬਣਦੀ ਹੈ? ਜਦੋਂ ਉਸ ਘਰ ਵਿੱਚ ਉਹ ਬੱਚੇ ਨੂੰ ਜਨਮ ਦਿੰਦੀ ਹੈ। ਮਾਫ ਕਰਿਓ, ਇਹਨੂੰ ਥੋੜ੍ਹਾ ਜਿਹਾ ਸਮਝਣਾ ਪਏਗਾ। ਬੱਚੇ ਨੂੰ ਜਨਮ ਉਹ ਨਾ ਦੇਵੇ ਤੇ ਕੁਝ ਸਾਲਾਂ ਬਾਅਦ ਇੰਝ ਲੱਗਦਾ ਹੋ ਸਕਦਾ ਉਹਨੂੰ ਸਹੁਰਿਓਂ ਕੱਢਣ ਤੱਕ ਦੀ ਨੌਬਤ ਆ ਜਾਏ, ਹੋ ਸਕਦਾ ਡਾਇਵੋਰਸ ਤੱਕ ਗੱਲ ਬਣੀ ਜਾਏ। ਜੇ ਨਵੀਂ ਹੋਵੇ ਤਾਂ ਉਹ ਅੰਦਰੋਂ ਅੰਦਰ ਤਾਂ ਦੋਵੇਂ ਜੀ ਦੁਖੀ ਰਹਿੰਦੇ ਨੇ ਸਾਰੀ ਉਮਰ। ਇਹ ਇੱਕ ਬਾਹਰਲੀ ਕਹਾਣੀ ਹੈ, ਇਹਨੂੰ ਅੰਦਰੋਂ ਸਮਝਿਓ। ਸਿੱਖ ਦਾ ਗੁਰੂ ਵਾਲਾ ਬਣ ਜਾਣਾ, ਬਾਣੀ ਪੜ੍ਹਨੀ, ਮੱਥਾ ਟੇਕਣਾ, ਸੇਵਾ ਸਿਮਰਨ ਕਰਨੀ, ਇਹ ਬਣਨ ਦੀ ਨਿਸ਼ਾਨੀ ਹੈ। ਇਸ ਤੋਂ ਬਾਅਦ ਤੇਰਾ ਗੁਰੂ ਨਾਲ ਤੇਰੀ ਬਣਨੀ ਚਾਹੀਦੀ ਹੈ। ਇਹ ਨਾ ਹੋਵੇ ਤੂੰ ਗੁਰੂ ਵਾਲਾ ਹੋਵੇ ਪਰ ਤੇਰੀ ਗੁਰੂ ਨਾਲ ਬਣੇ ਨਾ, ਤੂੰ ਭਾਵੇਂ ਹੀ ਨਾ ਗੁਰੂ ਨੂੰ। ਪਤਨੀ ਪਤੀ ਨੂੰ ਭਾ ਜਾਵੇ, ਸਿੱਖ ਗੁਰੂ ਨੂੰ ਭਾ ਜਾਵੇ, ਉਹਦੀ ਇੱਕੋ ਹੀ ਨਿਸ਼ਾਨੀ ਹੈ। ਸਾਹਿਬ ਨੇ ਕਿਹਾ ਨੌਕਰ ਉਹੀ ਉਹ ਮਾਲਕ ਨੂੰ ਚੰਗਾ ਲੱਗਦਾ ਜਿਹੜਾ ਹਰ ਹਾਲਤ ਵਿੱਚ ਸਤ ਬਚਨ ਕਵੇ, ਜਿਹੜਾ ਮੂਹਰਿਓ ਸਲਾਮ ਵੀ ਕਰੇ ਤੇ ਜਵਾਬ ਤਲਵੀ ਵੀ ਕਰੇ, ਉਹ ਮਾਲਕ ਨੂੰ ਨਹੀਂ ਪਾਉਂਦਾ। ਇਸ ਲਈ ਪਤੀ ਨੂੰ ਉਹ ਪਾ ਜਾਂਦੀ ਹੈ ਜਿਹੜੀ ਪਤੀ ਨੂੰ ਬੁੱਝ ਲੈਂਦੀ ਹੈ, ਮੇਰੇ ਪਤੀ ਦਾ ਸੁਭਾਅ ਕਿਹੋ ਜਿਹਾ, ਮੈਂ ਪਤੀ ਨਾਲ ਕਿਵੇਂ ਚੱਲਣਾ। ਤੇ ਸਾਧ ਸੰਗਤ ਉਸ ਤੋਂ ਬਾਅਦ ਇੱਕ ਦਿਨ ਫਿਰ ਉਹ ਘਰ ਦੀ ਮਾਲਕ ਹੋ ਜਾਂਦੀ ਹੈ। ਗੁਰੂ ਨੇ ਕਿਹਾ ਸਿੱਖਾ ਪਹਿਲਾਂ ਗੁਰੂ ਵਾਲਾ ਬਣ, ਫਿਰ ਤੂੰ ਗੁਰੂ ਨੂੰ ਪਾ ਜਾਵੇਂ, ਇਹ ਬਹੁਤ ਵੱਡੀ ਗੱਲ ਹੈ। ਉਸ ਤੋਂ ਬਾਅਦ ਗੁਰੂ ਤੋਂ ਤੇਰੇ ਅੰਦਰ ਸਹਿਜ, ਸਤ, ਦਇਆ, ਨਿਮਰਤਾ ਗੁਣ ਇਹ ਪੈਦਾਇਸ਼ ਹੋਣੀ ਚਾਹੀਦੀ। ਜੇ ਇਹ ਚੀਜ਼ਾਂ ਪੈਦਾ ਨਹੀਂ ਹੋਈਆਂ ਤੂੰ ਬਿਲਕੁਲ ਧਰਮੀ ਨਹੀਂ, ਤੇਰੇ ਤੇ ਸਿਰਫ ਲੇਵਲ ਲੱਗਿਆ। ਇਸ ਲਈ ਤੂੰ ਅੱਗੇ ਤੱਕ ਪਹੁੰਚਣਾ। ਸਾਧ ਸੰਗਤ ਇਹ ਸੁਣਨ ਜਾਂ ਪੜ੍ਹਨ ਤੱਕ ਨਹੀਂ, ਮੈਂ ਵੀ ਸੁਣ ਪੜ੍ਹ ਕੇ ਸੁਣਾ ਦਾਂਗਾ, ਤੁਸੀਂ ਵੀ ਪੜ੍ਹ ਲਓਗੇ। ਇਹਨੂੰ ਫਿਰ ਤੁਹਾਨੂੰ ਆਪਣੇ ਸਰੀਰ 'ਤੇ ਪ੍ਰੈਕਟੀਕਲ ਕਰਨਾ ਪੈਣਾ, ਕਿਉਂਕਿ ਪ੍ਰੈਕਟੀਕਲ ਤੋਂ ਬਗੈਰ ਸਾਰੀਆਂ ਥਿਊਰੀਆਂ ਅਧੂਰੀਆਂ ਨੇ। ਉਹ ਥਿਊਰੀ ਉਨੀ ਦੇਰ ਅਧੂਰੀ ਹੈ ਜਿਹਦਾ ਪ੍ਰੈਕਟੀਕਲ ਹੀ ਨਾ ਹੋਵੇ। ਜਦੋਂ ਹੁਣ ਇਹ ਪ੍ਰੈਕਟੀਕਲ ਕਰਨਾ, ਇਸ ਭੋਜਨ ਦਾ, ਇਸ ਤ੍ਰਿਪਤੀ ਦਾ, ਇਸ ਸਹਿਜ ਦਾ, ਇਸ ਪੈਦਾਇਸ਼ ਦਾ, ਫਿਰ ਮਹਾਰਾਜ ਨੇ ਕਿਹਾ ਕਿਤੇ ਬਾਹਰ ਜੰਗਲ ਵਿੱਚ ਜਾਣ ਦੀ ਲੋੜ ਨਹੀਂ, ਇਕੱਲਿਆਂ ਬਹਿਣ ਦੀ ਲੋੜ ਨਹੀਂ, ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ। ਇਹਦਾ ਪ੍ਰੈਕਟੀਕਲ ਸਰਚ ਤੈਨੂੰ ਆਪਣੇ ਸਰੀਰ ਤੋਂ ਸ਼ੁਰੂ ਕਰਨੀ ਪੈਣੀ ਹੈ। ਸ਼ੁਰੂਆਤ ਤੇਰੀ ਰਸਨਾ ਤੋਂ ਹੋਣੀ ਇਸ ਭੋਜਨ ਦੀ। ਅੱਜ ਜਿਸ ਨੂੰ ਮਹਾਰਾਜ ਹੁਣ ਅਗਲੇ ਪੰਕਤੀ ਵਿੱਚ ਕਹਿਣ ਲੱਗੇ ਨੇ, ਇਹਨੂੰ ਮਹਾਰਾਜ ਨੇ ਕਿਹਾ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਰਸਨਾ ਨਾਲ ਸ਼ੁਰੂਆਤ ਕਰ, ਕੰਨਾਂ ਨਾਲ ਸੁਣ, ਉਸ ਤੋਂ ਬਾਅਦ ਗੁਰੂ ਦੀ ਨਜ਼ਰ ਹੋਵੇ, ਤੇਰੇ ਅੰਦਰ ਗੁਣ ਪੈਦਾ ਹੋਣ, ਸਹਿਜ ਪੈਦਾ ਹੋਵੇ। ਜਿਸ ਨੂੰ ਮਹਾਰਾਜ ਆਨੰਦ ਸਾਹਿਬ ਦੀ ਪਹਿਲੀ ਪੌੜੀ ਵਿੱਚ ਕਹਿੰਦੇ ਨੇ, ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਕਾਹਦੇ ਨਾਲ ਸਤਿਗੁਰੂ ਪਾਇਆ ਜੀ? ਫਿਰ ਅਗਲੀ ਗੱਲ ਕਹਿਣਗੇ, ਸਤਿਗੁਰ ਤਾਂ ਪਾਇਆ ਸਹਿਜ ਸਿੱਤੀ ਮਨ ਵਜੀਆਂ ਵਧਾਈਆਂ। ਫਿਰ ਉੱਥੇ ਵਧਾਈਆਂ ਪੈਦਾ ਹੋਈਆਂ, ਸਹਿਜ ਦੇ ਨਾਲ ਉਹਨੂੰ ਪਾਇਆ, ਤ੍ਰਿਪਤੀ ਦੇ ਨਾਲ ਉਹਨੂੰ ਪਾਇਆ। ਜਿਹੜਾ ਭੋਜਨ ਰੋਜ਼ ਛਕ ਰਿਹਾ ਉਹ ਨਾਮ ਦਾ ਭੋਜਨ ਪਚ ਜਾਏ, ਅਰਦਾਸ ਕਰ ਉਸ ਭੋਜਨ ਤੋਂ ਤੇਰੇ ਅੰਦਰ ਗੁਣ ਪੈਦਾ ਹੋਣ, ਨਹੀਂ ਤੇ ਜਿੱਤਾ ਪੜਿਆ ਤੇਤਾ ਕੜਿਆ ਨਾ ਹੋ ਜਾਏ ਕਿਤੇ, ਨਹੀਂ ਤੇ ਪੜਿਆ ਮੂਰਖ ਨਾ ਹੋ ਜਾਏ ਕਿਤੇ। ਸੰਤ ਕਵੀ ਭਾਈ ਵੀਰ ਸਿੰਘ ਹੋਰਾਂ ਗੱਲ ਬੜੀ ਕਮਾਲ ਦੀ ਲਿਖੀ, ਰੁਬਾਈ ਤੁਹਾਨੂੰ ਯਾਦ ਹੈ। ਉਹ ਕਹਿੰਦੇ ਨੇ ਜਿਵੇਂ ਜਿਵੇਂ ਉਮਰ ਵੱਧਦੀ ਗਈ ਮੇਰੇ ਤਜਰਬੇ ਵੱਧਦੇ ਗਏ, ਜਿਵੇਂ ਜਿਵੇਂ ਉਮਰ ਵੱਧਦੀ ਗਈ ਮੇਰਾ ਗਿਆਨ ਵੱਧਦਾ ਗਿਆ, ਜਿਵੇਂ ਜਿਵੇਂ ਗਿਆਨ ਵਧਿਆ ਤਜਰਬਾ ਵਧਿਆ ਮੇਰੀ ਸੋਭਾ ਵੱਧਦੀ ਗਈ। ਇਸ ਤਰ੍ਹਾਂ ਹੁੰਦੀ ਹੈ, ਸੰਸਾਰ ਵਿੱਚ ਉਮਰ ਵਧੇ, ਤਜਰਬਾ ਵਧੇ, ਗਿਆਨ ਵਧੇ, ਉਹਦੀ ਸ਼ੋਭਾ ਵੀ ਵੱਧਦੀ ਹੈ, ਦੁਨੀਆਂ ਦਾ ਮਾਣ ਸਤਿਕਾਰ ਕਰਦੀ ਹੈ, ਕਿਉਂਕਿ ਸਰੀਰ ਵੱਡਾ ਹੁੰਦਾ ਸਤਿਕਾਰ ਵੱਧਦਾ ਫਿਰ ਨਾਲ ਨਾਲ। ਜਦੋਂ ਇਹ ਸਭ ਕੁਝ ਵੱਧਦਾ ਗਿਆ, ਭਾਈ ਵੀਰ ਸਿੰਘ ਲਿਖਦੇ ਲੋਕ ਮੈਨੂੰ ਮਾਣ ਦੇਣ ਲੱਗ ਪਏ, ਮੇਰੇ ਗਿਆਨ 'ਚ ਵਾਧਾ ਹੋਇਆ, ਮੇਰੇ ਤਜਰਬੇ 'ਚ ਵਾਧਾ ਹੋਇਆ, ਮੇਰੀ ਉਮਰ ਵੱਧ ਗਈ, ਮੇਰਾ ਗਿਆਨ ਵਧਿਆ, ਗਿਆਨ ਦੇ ਨਾਲ ਨਾਲ ਵਡਿਆਈ ਵਧੀ। ਪਰ ਇੱਕ ਚੀਜ਼ ਹੋਰ ਵੱਧ ਗਈ, ਹਉਮੈ ਵੀ ਵੱਧ ਗਈ, ਹੁਣ ਲੋਕ ਵਡਿਆਈ ਦਿੰਦੇ ਨੇ ਮੈਂ ਉੱਚਾ ਹੋ ਕੇ ਤੁਰਨਾ। ਜਦੋਂ ਮੈਂ ਲੋਕਾਂ ਦੀ ਸਭਾ ਵਿੱਚ, ਗੁਰੂ ਦੀ ਸਭਾ ਵਿੱਚ ਜਾਣਾ, ਲੋਕਾਂ ਵੇਖਣਾ ਫਲਾਨਾ ਆ ਗਿਆ, ਤੇ ਮੈਂ ਵੇਖਣਾ ਮੈਨੂੰ ਕਿੰਨੇ ਲੋਕ ਵੇਖ ਰਹੇ ਨੇ। ਫਿਰ ਅਸੀਂ ਲੋਕਾਂ ਨੂੰ ਵਿਖਾਉਣ ਵਾਸਤੇ ਜਾਂਦੇ ਰਹੇ, ਵਿਖਾਉਣ ਵਾਸਤੇ ਜਾਂਦੇ ਰਹੇ, ਤੇ ਸੰਤ ਕਵੀ ਭਾਈ ਵੀਰ ਸਿੰਘ ਲਿਖਦੇ, ਜਿੰਨੀ ਦੇਰ ਗੁਰੂ ਕੋਲ ਗਿਆ ਮੈਂ ਲੋਕਾਂ ਨੂੰ ਵਿਖਾਉਣ ਗਿਆ, ਲੋਕ ਮੈਨੂੰ ਵੇਖਦੇ ਰਹੇ। ਪਰ ਇੱਕ ਦਿਨ ਸੁਭਾਗਾ ਆ ਗਿਆ, ਉਦਣ ਪਤਾ ਕੀ ਹੋਇਆ, ਉਦਣ ਗੁਰੂ ਕੋਲ ਕੋਈ ਨਹੀਂ ਸੀ, ਮੈਂ ਸੀ ਤੇ ਸਿਰਫ ਮੇਰਾ ਗੁਰੂ ਸੀ। ਜਦੋਂ ਹੋਰ ਤੀਜਾ ਹੈ ਹੀ ਕੋਈ ਨਹੀਂ ਸੀ, ਮੈਂ ਸੀ ਸਿਰਫ ਮੇਰਾ ਗੁਰੂ, ਹੁਣ ਮੈਂ ਕਿਸੇ ਨੂੰ ਵਿਖਾਉਣਾ ਹੀ ਨਹੀਂ ਸੀ ਕਿ ਮੈਂ ਆਇਆ। ਸਾਧ ਸੰਗਤ ਬੜਾ ਵੱਡਾ ਵਿਗਿਆਨ ਹੈ ਗੁਰਮਤ ਵਿੱਚ, ਤੁਸੀਂ ਹਜ਼ਾਰਾਂ ਸੈਂਕੜਿਆਂ ਵਿੱਚ ਆਏ ਹੋ ਤੇ ਇਕੱਲੇ ਆਉਣਾ ਹੈ। ਜਿਹਨੂੰ ਮਹਾਰਾਜ ਨੇ ਕਿਹਾ ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੈ ਕੋਏ। ਇਹਦਾ ਭਾਵ ਇਹ ਨਹੀਂ ਵੀ ਨਾਲ ਸੰਗਤ ਨਹੀਂ ਲੈ ਕੇ ਆਉਣਾ, ਆ ਤੂੰ ਤੇਰੇ ਨਾਲ ਦੋ ਚਾਰ ਸੱਜਣ ਹੋਣ ਚੰਗੀ ਗੱਲ ਹੈ, ਤੇਰੀ ਵਿਚਾਰ ਮਿਲਣ ਵਾਲੇ ਹੋਣ, ਪਰ ਇਹ ਨਾ ਹੋਵੇ ਤੂੰ ਸੁਰਤੀ ਵਿੱਚ ਉਹ ਚੁੱਕਾ ਫਿਰੇ ਕਿ ਮੈਂ ਕੁਝ ਹਾਂ, ਇਹ ਜੂਨੀਅਰ ਨੇ ਤੇ ਮੈਂ ਸੀਨੀਅਰ ਹਾਂ, ਇਹ ਨਾ ਹੋਵੇ। ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੈ ਕੋਏ, पछे पौना दीजिए अगे हुए सोए। माफ करियो साध संगत, साडा तां सचखंड श्री हरिमंदर साहब दी अंदर दी एंट्री तक संसार नहीं मुकदा, उत्थे तक संसारी गल्लां हो रही ने, उत्थों तक हाल चाल पुछे जा रहे ने, आपां खड़े कित्थे। तेरा ते इस परकर्मा विच पैर रखन तों बाद तैनू भुल जाना चाहिए कि तैनू कौन वेखदा है, तू किनू वेख रहा है। इस गल दा इतराज ना होवे तैनू किसे ने बुलाया जां तू किसे नू नहीं बुलाया। परकर्मा तो बाहर आके संसार शुरू होवे, कम से कम इत्थों तक ते संसार अगे मुक जाना चाहिए जे निरंकार नू पाउणा है। उत्ते हाजर है हर वक्त गुरु रामदास साहब महाराज, तां परकर्मा विच ही हाजर ने। साध संगत हजूर ने बचन कहे उदों कोई आपा ना होवे, तो अपना आप मिटा के चलने। संत कवि भाई वीर सिंह लिखते, एक दिन भागा वाला दिन आया, जितन कोई भी नहीं सी, मैं सी ते मेरा गुरु सी। उदा भाव यह नहीं भी लोग नहीं सन, सी पर उदन सुरती विच कोई भी नहीं सी, उदन सिर्फ गुरु सी। जदों मैं ते अपने गुरु दे विचकार तीजा होर कोई नहीं सी, जिमें मैं आके गुरु ग्रंथ साहब जी दे चरणों में सिर रखिया, पहला लगता सी मैं ज्ञानी, मेरे तजर्बे, मेरी वड्याई, मेरी सोभा, मेरा रुतबा, पर अज कुछ होर हो गया। जदों आके गुरु ग्रंथ साहब जी दे चरणों में सिर रखिया, अज गुरु ग्रंथ साहब जी चों जो आवाज आई वह मैनू सुनाई दित्ती। पहला तो सुनी ही नहीं ना, पहला तो लोग सुनते सन, पहला तो लोगों की आवाजा सुन दी सी, मेरा नाम बोलिया जा रहा कि नहीं बोलिया जा रहा, मैनू पहली कतार विच बिठाया जा रहा कि नहीं। कह लगे अज भागा वाला दिन आया, जदों सिर रखिया गुरु ग्रंथ साहब जी चों आवाज आ गई, तो की आई? कह लगे गुरु ने बोल के कहा, पढ़िया मूर्ख अखी जिस लभ लोभ अहंकारा। वो लभ लोभ अहंकार नाल भरिया, गुरु की नजर विच मूर्ख है मूर्ख, लोगों की नजर विच जो मर्जी होवे। भाई वीर सिंह उरां रवाई बड़ी प्यारी लिखी शुद्ध पंजाबी विच है, कहिंदे सिर कच कौल बना हथ लीता, पढ़िया द्वारे फिरिया दर दर दे तुक मंग मंग पाए, तुन तुन के भरिया भरिया वेख फरिया, मैं सा जाना पंडित होया, टिके ना पैर जिमी ते मेरा उच्चा हो तरिया। एक दिन कच कौल लै गया जा मुरशद दे तरिया, झूठ झूठ कर उसो लटाया। उन्हें क्यों मूर्ख है झूठ चक्की फिरने लोगों की, झूठ झूठ कर उसो लटाया, सारा खाली करया मल मल के फिर धोता इसनो, मैल इलम दी लाही वेखो ए कच कौल लिशकिया, वाग कमल दे खिलिया। उदन अहंकार दी मैल उतर गई, उदन फिर सचमुच चंद्रों निकलिया कि जप तप संजम धर्म ना कमाया, सेवा साध न जान्या हर राया, कहो नानक हम नीच कर्मा, शरण पर की रखो शर्मा। कहिंदे उस दिन फिर थोड़ा खादा भोजन पच भी गया, उत्तों पैदाइश भी हो गई, उदन मैं गुरु का सिख ही नहीं बनिया, उदन गुरु नूं भा भी गया, ते गुरु तो फिर वह गुण दी पैदाइश हो गई जिहदे नाल तृप्ति सहज पैदा हुंदा है। ये भोजन खादा कित्थों? रसना नाल शुरू होया। अज महाराज बख्शिश कर दे, तृप्त पई सच भोजन खाया, कादे नाल फिर ये भोजन खादा जांदा है।
मन तन रसना नाम ध्याया,
मन करके तन करके हिरदे करके, तन दर हिरदा, फिर रसना नाल जिहड़ा ध्याउंदा है, दो चीजां ने साध संगत, एक बुद्धि ते एक हिरदा, दोवें चाहीदे ने, रब ने दिते ने। एक तल उत्ते कोई जीवे खाली बुद्धि ते गुरु नूं नहीं पाउंदा। साध संगत बुद्धि तो विचार पैदा हुंदी है, हिरदे तो वड्याई पैदा हुंदी है, उस्तत पैदा हुंदी है, हिरदे तो प्रेम पैदा हुंदा है। हिरदा आत्मा दे नेड़े है ते बुद्धि शरीर दे नेड़े है, बुद्धि नाल शरीर दा ज्ञान हुंदा है, ਹਿਰਦੇ ਨਾਲ ਆਤਮਾ ਦਾ ਗਿਆਨ ਹੁੰਦਾ ਹੈ। ਸਾਹਿਬ ਨੇ ਕਿਹਾ ਜਿਹੜੀ ਬੁੱਧੀ ਹੈ ਉਹ ਸਰੀਰ ਦੇ ਨੇੜੇ ਹੈ, ਉਹ ਵੀ ਚਾਹੀਦੀ ਹੈ, ਪਰ ਸੱਜਣਾ ਹਿਰਦਾ ਵੀ ਮੌਜੂਦ ਚਾਹੀਦਾ, ਉਹਦੇ ਨਾਲ ਵਡਿਆਈ ਹੋਣੀ ਹੈ। ਇਸ ਲਈ ਜਦੋਂ ਬੈਠੇ ਦੋਵੇਂ ਚੀਜ਼ਾਂ ਇਕਾਗਰ ਚਾਹੀਦੀਆਂ ਨੇ। ਇਹ ਨਾ ਹੋਵੇ ਤੇਰੀ ਬੁੱਧੀ ਵਿੱਚ ਵਿਚਾਰਾਂ ਫੁਰਨੇ, ਸੰਸਾਰੀ ਚੱਲਦੇ ਰਹਿਣ, ਉਹ ਸਰੀਰ ਤੇ ਕੇਂਦਰਿਤ ਕਰ। ਇਹਦੀ ਵਿਆਖਿਆ ਤੁਹਾਨੂੰ ਇੱਕ ਪੌੜੀ ਤੋਂ ਮਿਲ ਜਾਏਗੀ, ਜਿਹਦੇ ਵਿੱਚ ਮਹਾਰਾਜ ਜਪਜੀ ਸਾਹਿਬ ਅੰਦਰ ਬਚਨ ਕਹਿੰਦੇ, ਸੱਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਅੱਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ, ਫਿਰ ਕਿ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ, ਮੂੰਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ। ਤੇ ਹੁਣ ਜਵਾਬ ਦਿੱਤਾ ਕਹਿੰਦੇ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਵਿਚਾਰ ਬੁੱਧੀ ਤੋਂ ਤੇ ਵਡਿਆਈ ਹਿਰਦੇ ਤੋਂ ਪੈਦਾ ਹੋਣੀ, ਪ੍ਰੇਮ ਹਿਰਦੇ ਤੋਂ ਪੈਦਾ ਹੋਣਾ, ਹਿਰਦੇ ਦੇ ਨੇੜੇ ਆਤਮਾ ਵਿੱਚ, ਔਰ ਬੁੱਧੀ ਤੇਰੇ ਸਰੀਰ ਦੇ ਨੇੜੇ, ਦੋਵਾਂ ਦਾ ਉਪਯੋਗ ਕਰ। ਬੁੱਧੀ ਨਾਲ ਸਾਵਧਾਨ ਤੇ ਸੁਚੇਤ ਹੋ, ਸੰਸਾਰ ਦੇ ਆਲ ਪਲਾਲ ਛੱਡ ਦੇ, ਔਰ ਫਿਰ ਹਿਰਦੇ ਨਾਲ ਉਹਨੂੰ ਸਿਮਰ, ਸਤਨਾਮ ਸ੍ਰੀ ਵਾਹਿਗੁਰੂ, ਜਿਹਨੂੰ ਮਹਾਰਾਜ ਕਹਿਣਗੇ ਭਾਈ ਰੇ ਰਾਮ ਕਹੋ ਚਿੱਤ ਲਾਏ। ਸਤਿਗੁਰਾਂ ਇੱਕ ਬਚਨ ਕਿਹਾ, ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਕੀ ਹੈ? ਇੱਕ ਦੁਹਾਗਣ ਸੁਹਾਗਣ ਨੂੰ ਪੁੱਛਦੀ ਹੈ, ਭੈਣੇ ਕੀ ਨਿਸ਼ਾਨੀ ਉਹਨੂੰ ਮਿਲਣ ਦੀ, ਕੋਈ ਰਾਹ ਦੱਸ ਦੇ। ਉਹਨੇ ਕਿਹਾ ਕੋਈ ਨਿਸ਼ਾਨੀ ਨਹੀਂ, ਇੱਕੋ ਹੀ ਹੈ, ਮਨ ਤੇ ਤਨ ਦੋਨੇ ਅਰਪਣ ਕਰਦੇ, ਬੁੱਧੀ ਤੇ ਹਿਰਦਾ ਦੋਵੇਂ ਗੁਰੂ ਨੂੰ ਦੇ ਦੇ, ਤੇ ਦੁਨੀਆ ਦੀ ਲਾਜ ਨਾ ਰੱਖੀ ਵੀ ਲੋਕ ਕੀ ਕਹਿੰਦੇ ਨੇ। ਨਹੀਂ, ਲੋਕਾਂ ਦੀ ਲਾਜ ਛੱਡ, ਆਪਣੀ ਬੁੱਧੀ ਤੇ ਆਪਣਾ ਮਨ ਹਿਰਦਾ ਸਭ ਗੁਰੂ ਨੂੰ ਸੌਂਪ ਦੇ। ਸਾਧ ਸੰਗਤ, ਸੰਸਾਰ ਤਾਂ ਕਿਸੇ ਗੱਲੇ ਵੀ ਨਹੀਂ ਰਾਜੀ ਹੁੰਦਾ। ਜੇ ਸੰਸਾਰ ਦੀਆਂ ਗੱਲਾਂ ਕਰੋਗੇ ਤੇ ਸੰਸਾਰ ਦੇ ਵਿੱਚੋਂ ਨਹੀਂ ਕੁਝ ਵੀ ਘਰ ਵੱਸ ਸਕਦਾ, ਸੰਸਾਰ ਦੇ ਮਗਰ ਲੱਗ ਕੇ ਨਹੀਂ। ਦੋਵੇਂ ਚੀਜ਼ਾਂ ਦੁਨਿਆਵੀ ਘਰ ਵਸਾਉਣੇ, ਤਾਂ ਵੀ ਮਹਾਰਾਜ ਨੇ ਕਿਹਾ ਨਿਰਮਲ ਭਾਵ ਵਿੱਚ ਚੱਲਣਾ ਪੈਂਦਾ, ਆਪਣਾ ਆਪ ਸਮਰਪਣ ਕਰ। ਜੇ ਗੁਰੂ ਦੇ ਘਰ ਵਿੱਚ ਵਸਣਾ, ਰੱਬ ਨੂੰ ਮਿਲਣਾ, ਤਾਂ ਵੀ ਮਨ ਤੇ ਤਨ ਦੋਵੇਂ ਅਰਪਣ ਕਰ, ਭਾਵ ਬੁੱਧੀ ਵੀ ਤੇ ਹਿਰਦਾ ਵੀ। ਹਜ਼ੂਰ ਨੇ ਕਿਹਾ ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੁਕਾਨੀ, ਮੋਹ ਮਲਨ ਨੀਂਦ ਤੇ ਛੁਟਕੀ ਕੌਣ ਨੂੰ ਗ੍ਰਹਿ ਪਏ ਓਰੀ, ਮਹਾ ਮੋਣੀ ਤੁਧ ਨਾ ਵਿਆਪੇ ਤੇਰਾ ਆਲਸ ਕਹਾਂ ਗਯੋਰੀ। ਤੇ ਫਿਰ ਉਹ ਸੁਹਾਗਣ ਨੇ ਜਵਾਬ ਦਿੱਤਾ, ਮੇਰੇ ਤੇ ਤਾਂ ਕਿਰਪਾ ਹੋਈ ਹੈ, ਮੈਂ ਮਨ ਤਨ ਦੋਵੇਂ ਅਰਪ ਤੇ, ਨਾ ਮੈਂ ਬੁੱਧੀ ਦੇ ਮਗਰ ਲੱਗਦੀ ਹਾਂ ਹੁਣ ਕਿ ਮੇਰੀ ਬੁੱਧੀ ਕੀ ਕਹਿੰਦੀ ਹੈ। ਮਤ ਵੀ ਉਹਨੂੰ ਸੌਂਪਤੀ, ਮਨ ਹਿਰਦਾ ਵੀ ਸੌਂਪਤਾ, ਸਭ ਕੁਝ ਅਰਪਣ ਕਰਕੇ ਲਾਜ ਛੱਡ ਦਿੱਤੀ, ਹੁਣ ਟਹਿ ਪਿਆ। ਇੱਕ ਸੱਜਣ ਇੱਥੇ ਸ਼੍ਰੀ ਦਰਬਾਰ ਸਾਹਿਬ ਆਇਆ, ਉਹ ਕਹਿੰਦਾ ਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੂੰ ਮਿਲਣਾ। ਉਹਨਾਂ ਕਿਹਾ ਵੀ ਅੰਮ੍ਰਿਤ ਛਕਣਾ, ਕਹਿੰਦਾ ਨਹੀਂ ਵਿਚਾਰ ਕਰਨੀ ਹੈ। ਤੇ ਮੋਹਰੇ ਪਹਿਰੇਦਾਰ ਸਿੱਖ ਨੇ ਕਿਹਾ ਕਾਹਦੀ ਵਿਚਾਰ ਕਰਨੀ? ਉਹਨੇ ਕਿਹਾ ਜੀ ਮੈਨੂੰ ਅੰਮ੍ਰਿਤ ਛਕਿਆ 15 ਸਾਲ ਹੋ ਗਏ ਨੇ, ਮੈਂ 15 ਸਾਲਾਂ ਵਿੱਚ ਕੋਈ ਗਲਤੀ ਨਹੀਂ ਕੀਤੀ, ਜਿੰਨੀ ਮੈਨੂੰ ਰਹਿਤ ਦੱਸੀ ਹੈ ਮੈਂ ਪੂਰੀ ਨਿਭਾਈ ਹੈ, ਜਿੰਨਾ ਨਿਤਨੇਮ ਦੱਸਿਆ ਉਤੋਂ ਕਈ ਗੁਣਾ ਵੱਧ ਕੀਤਾ, 15 ਸਾਲਾਂ 'ਚ ਕਈ ਸਹਿਜ ਪਾਠ ਕੀਤੇ ਨੇ, 15 ਸਾਲਾਂ ਵਿੱਚ ਨਿਤਨੇਮ ਬਿਲਕੁਲ ਨਹੀਂ ਟੁੱਟਿਆ, ਮੈਂ ਸੰਸਾਰ ਦੇ ਵਿਆਹ ਸ਼ਾਦੀਆਂ ਛੱਡ ਦਿੱਤੇ ਪਰ ਆਪਣਾ ਨਿਤਨੇਮ ਨਹੀਂ ਟੁੱਟਣ ਦਿੱਤਾ, ਮੈਂ 5 ਪਿਆਰਿਆਂ ਤੋਂ ਪੁੱਛਣਾ, 15 ਸਾਲ ਨੇਮ ਕਰਦਿਆਂ ਰਹਿਤ ਕਰਦਿਆਂ ਹੋ ਗਏ, ਮੇਰਾ 10ਵਾਂ ਦੁਆਰ ਕੋਈ ਨਹੀਂ ਖੁੱਲ੍ਹਿਆ, ਮੈਨੂੰ ਅੱਗੇ ਵਾਲੀ ਕਹਾਣੀ ਨਹੀਂ ਸਮਝ ਆਈ, ਮੈਨੂੰ ਦੱਸੋ ਨੁਕਸ ਕੀ ਹੈ, ਮੇਰਾ 10ਵਾਂ ਦੁਆਰ ਕਿਉਂ ਨਹੀਂ ਖੁੱਲ੍ਹਿਆ। ਸਤ ਸੰਗਤ ਉਹਦਾ ਸਵਾਲ ਤੇ ਵਾਜਬ ਹੋਣਾ, ਕਿਉਂਕਿ ਉਹ ਬੜੀ ਦ੍ਰਿੜਤਾ ਨਾਲ ਆਇਆ, ਉਹਨੇ ਨਿਭਾਇਆ 15 ਸਾਲ ਨਿਤਨੇਮ, ਸਾਡੇ ਕੋਲੋਂ 15 ਦਿਨ ਵੀ ਨਹੀਂ ਨਿਭਦਾ, ਉਹਨੂੰ ਕਿਉਂ ਗਲਤ ਕਹਿ ਸਕਦੇ ਆਪਾਂ। ਉਹਨੇ 15 ਸਾਲ ਬੜੀ ਦ੍ਰਿੜਤਾ ਨਾਲ ਕੀਤਾ, ਉਹਨੇ ਕਿਹਾ ਮੈਂ ਸਵਾਲ ਪੁੱਛਣਾ, ਔਰ ਸਾਧ ਸੰਗਤ ਉਹ ਸਵੇਰ ਤੋਂ ਦੁਪਹਿਰ ਤੱਕ ਬੈਠਾ ਰਿਹਾ, ਜਿਵੇਂ ਸਮਾਪਤੀ ਹੋਈ ਤੇ ਹੁਣ ਉਹਦਾ ਜਵਾਬ ਤੇ 5 ਪਿਆਰਿਆਂ ਕੋਲ ਉਹਨੇ ਪੁੱਛਣਾ, ਹੋਰ ਤੇ ਕੋਈ ਦੇ ਵੀ ਨਹੀਂ ਸਕੇਗਾ। ਜਦੋਂ ਉਹ 5 ਪਿਆਰਿਆਂ ਕੋਲ ਗਿਆ ਤੇ ਸਾਧ ਸੰਗਤ ਜਿਹੜੇ ਸੱਜਣ ਦੇ ਸਾਹਮਣੇ ਜਿਹਦੇ ਨਾਲ ਉਹ ਜਵਾਬ ਤਲਬੀ ਹੋ ਰਹੀ ਸੀ, ਉਹਦੇ ਮਨ ਚ ਆਇਆ ਇਹਦਾ ਸਵਾਲ ਕਠਿਨ ਹੈ, ਇਹਨੂੰ ਕੌਣ ਜਵਾਬ ਦੇਗਾ, 10ਵਾਂ ਦੁਆਰ ਇੱਦਾਂ ਵੀ ਕੋਈ ਖੁੱਲਦਾ, ਰੱਬ ਦੇ ਦੁਆਰ ਐਵੇਂ ਵੀ ਕੋਈ ਖੁੱਲਦੇ ਨੇ। ਸਾਧ ਸੰਗਤ ਉਹ ਸੱਜਣ ਬੈਠਾ ਰਿਹਾ। ਜਿਵੇਂ ਹੀ ਅੰਮ੍ਰਿਤ ਸੰਚਾਰ ਤੋਂ ਬਾਅਦ ਪੰਜ ਪਿਆਰਿਆਂ ਦੇ ਦਰਸ਼ਨ ਹੋਏ, ਉਹਨੇ ਪੈਂਦਿਆਂ ਸਵਾਲ ਕੀਤਾ, ਜੀ ਤੁਹਾਤੋਂ 15 ਸਾਲ ਹੋ ਗਏ ਅੰਮ੍ਰਿਤ ਛਕਿਆ, ਮੈਂ ਸਵਾਏ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਿਸੇ ਅੱਗੇ ਹੋਰ ਮੇਰਾ ਗੁਰੂ ਗ੍ਰੰਥ ਸਾਹਿਬ ਤੋਂ ਸਵਾਏ ਸਿਰ ਨਹੀਂ ਝੁਕਦਾ, ਮੈਂ ਰਹਿਤ ਵਿੱਚ ਪੱਕਾ, ਨਿਯਮ ਵਿੱਚ ਪੱਕਾ, ਨਿਤਨੇਮ ਵਿੱਚ ਪੱਕਾ, ਮੇਰੇ ਤੇ ਕਿਰਪਾ ਕਿਉਂ ਨਹੀਂ ਹੋਈ? ਤੇ ਪੰਜ ਪਿਆਰਿਆਂ ਚ ਗੁਰੂ ਵਰਤਦਾ, ਇੱਕ ਸਰੀਰ ਚੋਂ ਗੁਰੂ ਬੋਲਿਆ, ਕਹਿੰਦ ਹੁਣ ਤੂੰ ਬਹੁਤ ਨਿਤਨੇਮ ਕਰ ਲਿਆ। ਕਹਿੰਦਾ ਮੈਂ 15 ਸਾਲ ਪੱਕਾ ਨਿਤਨੇਮ, ਇੰਨੇ ਸਹਿਜ ਪਾਠ ਆ ਸਭ ਕੁਝ ਕੀਤਾ, ਵਿਆਹ ਸ਼ਾਦੀਆਂ ਛੱਡ ਦਿੱਤੀਆਂ, ਨਿਤਨੇਮ ਨਹੀਂ ਉਹ ਟੁੱਟਣ ਦਿੱਤਾ। ਤੇ ਸੱਜਣਾ ਹੁਣ ਤੂੰ ਇੱਕੋ ਚੀਜ਼ ਨਾਲ, ਪ੍ਰੇਮ ਕੋ ਪ੍ਰਭਾਵ ਐਸੋ ਪ੍ਰੇਮ ਤਹਾਂ ਨੇਮ ਕੈਸੋ, ਨੇਮ ਕਰ ਲਿਆ, ਹੁਣ ਜਿਉਂ ਕੁਝ ਤੂੰ ਚਾਹੁੰਦਾ ਜਾ ਇੱਥੋਂ ਦਰਸ਼ਨੀ ਡਿਓੜੀ ਕੋਲ ਜਾ ਕੇ ਢਹਿ ਪੈ, ਕਹਿ ਗੁਰੂ ਰਾਮਦਾਸ ਮਹਾਰਾਜ ਨੂੰ ਸਤਿਗੁਰੂ ਮੇਰੇ ਅੱਗੇ ਦਾ ਉਹ ਖੋਲ ਦਿਓ ਜਿਹਦੇ ਨਾਲ ਉਹ ਆਨੰਦ ਆਉਂਦਾ। ਇਹ ਮੈਂ ਪੜ੍ਹ ਲਿਆ ਜੋ ਪੜ੍ਹਨਾ ਸੀ, ਹੁਣ ਗੁਰੂ ਨੂੰ ਕਹਿ ਤੈਨੂੰ ਪ੍ਰੈਕਟੀਕਲ ਕਰਾਵੇ। ਉਹ ਪ੍ਰੈਕਟੀਕਲ ਤਾਂ ਹੋਣਾ ਢਹਿ ਪੈ ਜਾ ਕੇ, ਸਭ ਕੁਝ ਭੁੱਲ ਜਾ ਤੂੰ ਕਿੰਨਾ ਨਿਤਨੇਮ ਕੀਤਾ, ਸਭ ਕੁਝ ਵਿਸਾਰ ਦੇ ਤੂੰ ਕੌਣ ਹੈ, ਰੋ ਕੇ ਕਹਿ ਆਪਣੇ ਗੁਰੂ ਅੱਗੇ, ਉਹਨੇ ਇੱਕ ਪਲ ਵਿੱਚ ਖੋਲ ਦੇਣਾ, ਕਿਤੇ ਤੈਨੂੰ ਜਾਣ ਦੀ ਲੋੜ ਨਹੀਂ, ਉਹ ਦਰਸ਼ਨੀ ਡਿਓੜੀ ਵਿੱਚ ਢਹਿ ਜਾ। ਤੇ ਸਾਧ ਸੰਗਤ ਬੰਦਾ ਬੜਾ ਦ੍ਰਿੜਤਾ ਵਾਲਾ, ਕਾਲ ਤਖਤ ਸਾਹਿਬ ਤੋਂ ਤੁਰਿਆ ਔਰ ਵਿਰਾਗ ਅੰਦਰੋਂ ਫੁੱਟਦਾ ਫੁੱਟਦਾ, ਕਿਰਪਾ ਤਾਂ ਗੁਰੂ ਨੇ ਉਹਨਾਂ ਚੋਂ ਕਰ ਦਿੱਤੀ ਨਾ, ਵਿਚਾਰ ਨੇ ਅੰਦਰ ਤੱਕ ਚੋਟ ਕੀਤੀ ਹੈ। ਉਹ ਪੌੜੀਆਂ ਉਤਰਦਿਆਂ ਅੱਗੇ ਦਰਸ਼ਨੀ ਡਿਓੜੀ ਤੱਕ ਆਉਂਦਿਆਂ ਢਹਿ ਪਿਆ, ਉਹਨੇ ਨਹੀਂ ਵੇਖਿਆ ਲੋਕ ਮੈਨੂੰ ਵੇਖਦੇ ਨੇ, ਉਹਨੇ ਨਹੀਂ ਵੇਖਿਆ ਦੁਨੀਆ ਕੀ ਕਹੇਗੀ, ਉਹ ਪੱਬਾਂ ਮਾਰ ਕੇ ਡਿਓੜੀ ਤੇ ਰੋ ਰਿਹਾ ਸੀ। 15 ਮਿੰਟ ਇਸ ਤਰ੍ਹਾਂ ਲੰਮਾ ਪਿਆ ਰਿਹਾ, ਜਦੋਂ ਉਹਨੇ ਸੀਸ ਚੁੱਕਿਆ, ਚਿਹਰਾ ਲਾਲ ਸੀ, ਅੱਖਾਂ ਚੋਂ ਅਥਰੂ ਸੁੱਕ ਚੁੱਕੇ ਸਨ, ਸਾਹਮਣੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਨਜ਼ਰ ਹੋਈ, ਉਹਨੇ ਉੱਠ ਕੇ ਕਿਹਾ ਮਿਲ ਗਿਆ, ਮਿਲ ਗਿਆ, ਜਿਹੜਾ 15 ਸਾਲਾਂ ਚ ਨਹੀਂ ਮਿਲਿਆ ਉਹ 15 ਮਿੰਟਾਂ ਚ ਮਿਲ ਗਿਆ। ਸੁਣ ਸਖੀਏ, ਸੁਣ ਸਖੀਏ, ਪ੍ਰਭ ਮਿਲਣ ਨਿਸ਼ਾਨੀ, ਸੁਣ ਸਖੀਏ, ਸੁਣ ਸਖੀਏ, ਸੁਣ ਸਖੀਏ, ਪ੍ਰਭ ਮਿਲਣ ਨਿਸ਼ਾਨੀ, ਸੁਣ ਸਖੀਏ, ਸੁਣ ਸਖੀਏ, ਸੁਣ ਸਖੀਏ। ਵਾਹਿਗੁਰੂ। ਸੁਣ ਸਖੀਏ, ਸੁਣ ਸਖੀਏ, ਪ੍ਰਭ ਮੰਤ ਨਰਪ ਤਜ ਲਾਜ ਲੋਕਾਨੀ, ਮੰਤ ਨਰਪ ਤਜ ਲਾਜ ਲੋਕਾਨੀ, ਮੰਤ ਨਰਪ ਤਜ ਲਾਜ ਲੋ, ਸੁਣ ਸਖੀਏ, ਸੁਣ ਸਖੀਏ, ਪ੍ਰਭ ਮਿਲਣ ਨਿਸ਼ਾਨੀ, ਸੁਣ ਸਖੀਏ, ਸੁਣ ਸਖੀਏ, ਸੁਣ ਸਖੀਏ, ਪ੍ਰਭ ਮਿਲਣ ਨਿਸ਼ਾਨੀ, ਸੁਣ ਸਖੀਏ, ਸੁਣ ਸਖੀਏ। ਵਾਹਿਗੁਰੂ। ਸੁਣ ਸਖੀਏ, ਸੁਣ ਸਖੀਏ, ਪ੍ਰਭ ਮਿਲਣ ਨਿਸ਼, ਕਿਤੇ ਢਹਿ ਪਈਏ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ। ਅੱਜ ਮਹਾਰਾਜ ਜੀ ਕੀ ਬਖਸ਼ਿਸ਼ ਕਰਦੇ, ਇੱਥੋਂ ਹੀ ਫਿਰ ਜੀਵਨ ਪ੍ਰਾਪਤ ਹੁੰਦਾ ਹੈ।
ਜੀਵਨ ਹਰ ਜੀਵਨ,
ਹਜ਼ੂਰ ਕਹਿੰਦੇ ਨੇ ਇਹ ਸਭ ਤੋਂ ਸ੍ਰੇਸ਼ਟ ਜੀਵਨ ਹੈ, ਇਹਨੂੰ ਹੀ ਜੀਵਨ ਕਹਿੰਦੇ ਨੇ, ਬਾਕੀ ਸਭ ਕੁਝ ਮ੍ਰਿਤਕ ਹੈ, ਮ੍ਰਿਤਕ, ਜੋ ਕੋਈ ਬਾਕੀ ਉਹ ਜੀਵਨ ਨਹੀਂ। ਉਹਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, ਅਤ ਸੁੰਦਰ ਕੁਲੀਨ ਚਤੁਰ ਮੁਖ ਅਨੀਤਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜਿੱਦਣ ਪ੍ਰੀਤ ਪੈਦਾ ਹੋ ਗਈ ਫਿਰ ਜੀਵਨ ਹੈ, ਇਹ ਸ੍ਰੇਸ਼ਟ ਜੀਵਨ ਹੈ।
ਜੀਵਨ ਹਰ ਜਪ ਸਾਧ ਸੰਗ,
ਜੀਵਨ ਪ੍ਰਾਪਤ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਸਾਧ ਸੰਗ ਵਿੱਚ ਜੁੜ ਕੇ ਜਪ, ਜਿਨ੍ਹਾਂ ਦਾ ਜੀਵਨ ਬਣ ਗਿਆ ਉਹਨਾਂ ਦੀ ਲਾਗ ਨਾਲ ਤੂੰ ਵੀ ਬਣ ਜਾਏਗਾ। ਇੱਕ ਚਮਚਾ ਦਹੀਂ ਦਾ ਦੁੱਧ ਚ ਪਾ ਦਿਓ, ਉਹ 2-3-4 ਕਿਲੋ ਦੁੱਧ ਨੂੰ ਦਹੀਂ ਬਣਾ ਦਿੰਦਾ। ਇੱਦਾਂ ਜਿਨ੍ਹਾਂ ਦਾ ਬਣ ਗਿਆ ਉਹਨਾਂ ਦੇ ਇਰਦ ਗਿਰਦ ਸੰਗਤ ਵਿੱਚ ਰਹਿ, जाग लग जाएगा तेरा भी जीवन बन जाएगा।
रहाउ अनेक प्रकारी वस्त्र उठाए,
इस जीवन प्रेम तो बगैर अनेक प्रकार दे तू वस्त्र पाए होन, तेरे कोल भावे 20,000 रुपए दे कपड़े होन, तेरे कोल जिन्ना मर्दी वस्त्र महंगा होवे, सतगुरों बचन कहे ओ जीवन विच परवान भाव रब नूं शोभा नहीं दिंदे।
आन देना कीर्तन हर गुण गाए,
सब तो वड्डा शिंगार है दिन रात रब दी कीर्ति, तैनू उठदिया वेंदिया वाहिगुरु चेते आवे, अकाल पुरख वाहिगुरु दा नाम चेते आवे, भगत जना का लूंगरा ओड नगन ना होई, साकत सिर पौ रेशमी पहरत बत खोई, अंदन दिन रात अकाल पुरख वाहिगुरु दा कीर्ति जस वाहिगुरु कहना ये सब तो वड्डा शिंगार है।
हस्ती रथ आसी सवारी,
बारी तौर ते तेरे कोल हाथी घोड़े गड्डियां सवारियां जो मर्जी सुख दे साधन होन,
हरे का मार्ग हृदय निहारी,
पर रब दा रास्ता हिरदे तो वेख्या जाने, अकाल पुरख वाहिगुरु दा नाम जप ओ अंदरले जीवन तो दा मार्ग लभणे, बारलियां चीजा नाल ओ मार्ग तय नहीं हुंदा।
मन तन अंतर चरण ध्याया,
मन तन अंतर मन हिरदे दे अंदर, शरीर करके भी मन करके भी अंतर ओनू ध्या भाव, तेरा तन भी ओदे अनुसार होना चाहिए, तेरा खाना भी ओदे अनुसार होना चाहिए, तेरा वेखना भी, जे तू अगे मन की कहानी समझनी है तो सतगुरां कहा पहला 5-6 फुट दे शरीर नू साध, इनू समझ, इनू गुरु दी नियम विच रख। तां महाराज जी ने कहा मन तन करके काल पुरख वाहिगुरु दे नाम चरणों ध्याया करो,
हर सुख निदान नानक दास पाया,
जिस मनुख ने इस तरह ध्याया उनू सुख निदान सुखां दा खजाना मिल गया, पर उन्हें अपने आप नू दास कहा, सेवक कहा, उन्हें समर्पण करता गुरु नू, उस दास नू गुरु ने फिर सुखां दा खजाना बख्श दिता, उहदे उत्ते गुरु ने नदर कृपा महराम करती, जिन्हें आपा छड के अरदास करके कहा सतगुरु राख पिता प्रभ मेरे मोहे निर्गुण सब गुण तेरे, जिन्हू समझ पै गई जीवन पद निर्वाण इको सिमरी है, दूजी नाही जाए किन विद धीरी है, डिठा सब संसार सुख न नाम बिन, तन तन होसी शार जाने कोये जन, जिन्हू समझ पई उन्हू सुख निदान मिल गया, सुखा का खजाना मिल गया, किमें मिलया उन्हें मन तन करके चरण ते आया, उन्हू ये भोजन पच गया, सतगुरु नदर करन ये भोजन पचे आपां नू। आओ लड़ीवार शब्द दी अगलियां पंक्तियां शब्द चो सरवण करो जी।
तन मन सब किश हर तिस केरा, दुरमत कहन ना जाए,
सतगुरु जी बख्शिश कर दे तन मन धन सब कुछ ओदा सौंप दे, आपा छड अहंकार छड, इस अष्टपदी विच अज महाराज जी बख्शिश कर रहे ने, सूही राग दा पावन शब्द है, श्री गुरु ग्रंथ साहिब महाराज जी दे पावन अंग 753 ते सुभाए मान है, सतगुरु गुरु अमरदास महाराज जी बख्शिश कर दे, ये सब कुछ तन मन सब कुछ हर तिस केरा वो अकाल पुरख वाहिगुरु जी दा है, पर ये किनू नहीं समझ आउंदी गल, दुरमत कहन ना जाए, जिन्हां दी मत मिली उन्हां नूं नहीं समझ आउंदी। एक पंक्ति बड़ी प्यारी है हुक्मनामा महाराज बख्शदे ने, जिसके सिर ऊपर तू स्वामी सो दुख कैसा पावे, अगली पंक्ति, बोल न जाने माया मद माता मरना चीत न आवे, महाराज ने कहा जेड़ा माया विच मस्तिया होया ना मत्या होया उनू मरना भी भुलिया, ते ओ बंदे नू ए गल भी याद नहीं आउंदी वे जिहदे सिर ते रब है उनू दुख नहीं आउंदा, ओ कहिंदा नहीं जिहदे सिर ते बंदे ओहदी चढ़दी कला, जिहदे कोल पैसा ओहदी चढ़दी कला, जिहदे कोल सुख ओहदे कोल आ कुछ, महाराज ने कहा माया च मत्या नू समझ नहीं आउंदी गल किहड़ी, कि जिसके सिर उपर तू स्वामी सो दुख कैसा पावे, इसे तरह अज महाराज कहिंदे कि तन मन सब कुछ हर तिस केरा, पर यह गल उन्हां नू समझ नहीं आउंदी जिहड़े दुरमत विच ने भैड़ी मत दे शिकार हो गए, वो कहिंदे ने सब कुछ मेरा है वो रब दा समझदे ही नहीं,
हुक्म होवै ता निर्मल होवै हौमै विचों जाए,
पर काल पुरख दी कृपा हुक्म हो जाए ना ਤਾਂ ਉਹਨੂੰ ਸੋਝੀ ਸਮਝ ਆ ਜਾਂਦੀ, ਉਹ ਨਿਰਮਲ ਹੋ ਜਾਂਦਾ। ਕਿਉਂ? ਹਉਮੈ ਦੀ ਮੈਲ ਉਹਦੀ ਉੱਤਰ ਜਾਂਦੀ ਹੈ, ਫਿਰ ਉਹ ਗੁਰੂ ਨੂੰ ਕਹਿੰਦਾ ਸਭ ਕੁਝ ਗੁਰੂ ਦਾ। ਤੇ ਸਾਧ ਸੰਗਤ ਸਭ ਕੁਝ ਉਹਦਾ ਕਹਿ ਕੇ ਜਿੰਨਾ ਸਕੂਨ ਹੈ ਉਨਾ ਮੇਰਾ ਕਹਿਣ ਵਿੱਚ ਸੁੱਖ ਨਹੀਂ, ਜਿੰਨਾ ਮੇਰਾ ਕਵਾਂਗੇ ਉਨਾ ਹੋਰ ਦੁੱਖ ਵੱਧਦਾ। ਇਸ ਲਈ ਸਿੱਖਾ ਸਭ ਕੁਝ ਉਹਦਾ, ਇਹ ਅੱਜ ਮੰਨ ਲਾ, ਕੱਲ ਮੰਨ, ਇੱਕ ਦਿਨ ਤੈਨੂੰ ਮੰਨਣਾ ਪੈਣਾ, ਤੇਰਾ ਹੈ ਹੀ ਕੁਝ ਨਹੀਂ, ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ।
ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ।
ਗੁਰੂ ਦੀ ਸਾਖੀ, ਗੁਰੂ ਦਾ ਉਪਦੇਸ਼ ਸਹਿਜ ਨਾਲ ਕਿਸੇ ਨੂੰ ਪ੍ਰਾਪਤ ਹੋ ਜਾਏ, ਉਹਦੀ ਤ੍ਰਿਸ਼ਨਾ ਦੀ ਅਗਨ ਬੁੱਝ ਜਾਂਦੀ ਹੈ। ਉਪਦੇਸ਼ ਕੀ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਤੇ ਸਾਧ ਸੰਗਤ ਇੱਕ ਨੁਕਤਾ ਜ਼ਿੰਦਗੀ 'ਚ ਯਾਦ ਰੱਖਿਓ, ਭੁੱਲਣ ਵਿੱਚ ਹੀ ਸੁੱਖ ਹੈ, ਯਾਦ ਰੱਖਣ 'ਚ ਕੋਈ ਸੁੱਖ ਨਹੀਂ ਹੈ। ਜਿਹੜੇ ਲੋਕ ਗੱਲਾਂ ਯਾਦ ਰੱਖਦੇ ਰਹਿੰਦੇ ਨਾ, ਉਹ ਦੁਖੀ ਵੀ ਬਹੁਤ ਹੁੰਦੇ। ਰੱਬ ਨੇ ਨਹੀਂ ਦੁਖੀ ਕੀਤਾ, ਅਸੀਂ ਆਪਣੇ ਆਪ ਹੀ ਦੁਖੀ ਹੋ ਰਹੇ। ਤੁਸੀਂ ਹਰ ਰੋਜ਼ ਵੇਖੋ, ਦਿਨ ਬਦਲਦਾ, ਕੱਲ 29 ਤਰੀਕ ਲੰਘ ਗਈ ਹੈ, ਕੱਲ ਦਿਨ ਰਾਈਡ ਲੰਘ ਗਿਆ, ਕੱਲ ਤਰੀਕ ਅੱਜ ਬਦਲ ਗਈ, ਦਿਨ ਅੱਜ ਬਦਲ ਗਿਆ, ਜਿਹੜੇ ਕੱਲ ਕੱਪੜੇ ਪਾਏ ਉਹ ਮੈਲੇ ਹੋ ਗਏ, ਆਪਾਂ ਉਹ ਵੀ ਬਦਲ ਲਏ, ਜਿਹਨਾਂ ਬਰਤਨਾਂ 'ਚ ਤੁਸੀਂ ਕੱਲ ਘਰ ਭੋਜਨ ਖਾਧਾ ਉਹ ਮੈਲੇ ਸੀ ਉਹ ਧੋ ਕੇ ਰੱਖ ਲਏ, ਕੱਪੜੇ ਮੈਲੇ ਉਹ ਬਦਲ ਲਏ, ਤਰੀਕ ਬਦਲ ਗਈ, ਦਿਨ ਬਦਲ ਗਿਆ, ਘਰ ਦਾ ਝਾੜੂ ਲਾ ਕੇ ਸਵੇਰੇ ਕੂੜਾ ਕੱਢ ਦਿੰਦੇ ਹੋ, ਉਹ ਬੰਦਿਆ ਦੁਖੀ ਤਾਂਹੀਓ ਹੁੰਦਾ ਜਿਹੜੀਆਂ ਗੱਲਾਂ ਉਹ ਤੂੰ ਅੰਦਰ ਰੱਖ ਲੈਂਦਾ। ਦਿਨ ਬਦਲਿਆ ਉਹ ਵੀ ਕੱਢ ਦੇ, ਜੋ ਲੰਘਿਆ ਸੋ ਲੰਘਿਆ, ਇਹਨੂੰ ਸਭ ਕੁਝ ਵਿਸਾਰ ਦੇ। ਨਿਤਨੇਮ ਕਰਨਾ ਹੀ ਰੋਜ਼ ਇਸ ਲਈ ਹੈ, ਤੈਨੂੰ ਜਪਜੀ ਸਾਹਿਬ ਪੜ੍ਹਦੇ ਆ, ਸੰਸਾਰ ਭੁੱਲ ਜਾ, ਤੂੰ ਸੁਖੀ ਹੋ ਜਾਏਗਾ, ਵੈਕੁੰਠ ਹੋ ਜਾਏਗਾ, ਸਵਰਗ ਹੋ ਜਾਏਗਾ। ਅੱਜ ਮਹਾਰਾਜ ਬਖਸ਼ਿਸ਼ ਕਰਦੇ, ਇਸ ਸਿੱਖਿਆ ਦੇ ਨਾਲ ਫਿਰ ਅਗਨ ਬੁੱਝ ਜਾਂਦੀ ਹੈ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਈ।
ਜਦੋਂ ਸ਼ਬਦ ਵਿੱਚ ਮੱਤਿਆ ਗਿਆ, ਮਸਤ ਹੋ ਗਿਆ, ਜੁੜ ਗਿਆ, ਉਹ ਸਹਿਜ ਵਿੱਚ ਫਿਰ ਆ ਜਾਂਦਾ, ਉਹਦੇ ਨਾਲ ਹੀ ਉਹ ਰੱਬ ਦੇ ਸਮਾ ਜਾਂਦਾ। ਜੇ ਬਾਣੀ ਪੜ੍ਹਦੇ ਆ ਮੱਤੇ ਨਹੀਂ ਗਏ, ਜੇ ਸੰਸਾਰ ਨਾ ਨਾ ਭੁੱਲਿਆ, ਫਿਰ ਉਹ ਬਾਣੀ ਦਾ ਅਸਰ ਨਹੀਂ ਹੋਣਾ। ਇਸ ਲਈ ਯਾਦ ਕਰਿਓ ਔਰ ਚੇਤੇ ਵਿੱਚ ਵੀ ਰੱਖਿਓ, ਬਾਣੀ ਪੜ੍ਹਦੇ ਆ ਜੇ ਕੋਈ ਗੱਲ ਚੇਤੇ ਆਵੇ ਨਾ, ਪਹਿਲਾਂ ਗੱਲ ਕਰ ਲਓ। ਜੇ ਕੋਈ ਨਿਤਨੇਮ ਕਰਦੇ ਆ, ਕੰਮ ਚੇਤੇ ਆਉਂਦਾ, ਪਹਿਲਾਂ ਉਹਨੂੰ ਕਰ ਲਓ। ਜੇ ਮਨ 'ਚ ਭੁਲੇਖ ਹੈ ਕਿ ਗੈਸ 'ਤੇ ਦੁੱਧ ਤੇ ਨਹੀਂ ਰੱਖਿਆ, ਕਿਤੇ ਉੱਬਲ ਨਾ ਜਾਏ, ਪਹਿਲਾਂ ਉਹਨੂੰ ਵੇਖ ਲਓ, ਬਾਅਦ 'ਚ ਬਾਣੀ ਪੜ੍ਹਿਓ, ਕਿਉਂਕਿ ਉਹਨੇ ਤੁਹਾਨੂੰ ਨੇਮ ਕਰਨ ਨਹੀਂ ਉਹ ਦੇਣਾ, ਤੁਹਾਡੀ ਸੁਰਤ 'ਚ ਅਸਰ ਨਹੀਂ ਹੋਣ ਦੇਣਾ। ਇਸ ਲਈ ਗੁਰੂ ਨੇ ਬਚਨ ਕਿਹਾ, ਸਿੱਖਾ ਸਹਿਜ ਵਿੱਚ ਮੱਤਿਆ ਗਿਆ ਅਤੇ ਫਿਰ ਤੂੰ ਇੱਕ ਦਿਨ ਸਮਾ ਵੀ ਜਾਏਗਾ।
ਹਰ ਕਾ ਨਾਮ ਸਤ ਕਰ ਜਾਣਾ ਗੁਰ ਕਾ ਭਾਏ ਪਿਆਰੇ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਅੱਜ ਮਹਾਰਾਜ ਬਖਸ਼ਿਸ਼ ਕਰਦੇ, ਹਰ ਕਾ ਨਾਮ ਸਤ ਕਰ ਜਾਣੇ ਗੁਰ ਕੈ ਭਾਏ ਪਿਆਰੇ। ਨਾਮ ਨੂੰ ਸਤ ਕਰਕੇ ਮੰਨੇ, ਉਹ ਗੁਰੂ ਨੂੰ ਭਾ ਜਾਂਦੇ ਤੇ ਗੁਰੂ ਦੇ ਪਿਆਰੇ ਅਖਵਾਉਂਦੇ ਹਨ।
ਸੱਚੀ ਵਡਿਆਈ ਗੁਰ ਤੇ ਪਾਈ ਸੱਚਾ ਨਾਏ ਪਿਆਰੇ।
ਉਹ ਸੱਚੀ ਵਡਿਆਈ ਗੁਰੂ ਤੋਂ ਉਹਨਾਂ ਨੇ ਪਾਈ ਹੈ, ਗੁਰੂ ਨੂੰ ਭਾ ਜਾਂਦੇ, ਗੁਰੂ ਦੇ ਪਿਆਰੇ ਅਖਵਾਉਂਦੇ ਹਨ।
ਦੇਖੋ ਸੱਚਾ ਸਭ ਮਹਿ ਵਰਤਾ ਵਿਰਲਾ ਕੋ ਵਿਚਾਰੇ।
ਸੱਚ ਵਿੱਚ ਜੁੜਿਆ ਹੋਇਆ, ਸੱਚ ਨਾਲ ਵਰਤਣ ਵਾਲਾ ਕੋਈ ਵਿਰਲਾ ਹੈ? ਤੇ ਸਾਹਿਬ ਨੇ ਕਿਹਾ, ਕੋਈ ਵਿਰਲਾ ਹੀ ਇਸ ਵਿਚਾਰ ਨੂੰ ਸਮਝ ਪਾਉਂਦਾ ਹੈ।
ਆਪੇ ਮੇਲ ਲਏ ਤਾਂ ਬਖਸੇ ਸੱਚੀ ਭਗਤ ਸਵਾਰੇ।
ਸਤਿਗੁਰੂ ਕਿਰਪਾ ਕਰੇ ਤਾਂ ਆਪ ਮਿਲੇ ਸੱਚੀ ਭਗਤ ਵਿੱਚੋਂ ਸਮਾ ਜਾਣ, ਭਾਵ ਸੱਚੇ ਰੱਬ ਦੇ ਨਾਮ ਨਾਲ ਕਰਮ ਸੰਸਾਰ ਵਿੱਚ ਕੰਮ ਕਰਦਿਆਂ ਉਹਦੀ ਕਿਰਪਾ ਨਾਲ ਉਹ ਜੁੜੇ ਰਹਿੰਦੇ ਹਨ।
ਸੱਚ 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 ਵਰਤਾ ਗੁਰਮੁਖ ਕੋਈ ਜਾਣ।
ਸਭ ਕੁਝ ਸੱਚ ਹੈ, ਸੱਚ ਹੈ, ਸੱਚ ਹੈ, ਸੱਚ ਵਰਤ ਰਿਹਾ। ਇਹ ਗੁਰੂ ਦੇ ਰਾਹੀਂ ਕੋਈ ਵਿਰਲਾ ਜਾਣਦਾ ਕਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਕੋਈ ਵਿਰਲਾ ਗੁਰੂ ਦੇ ਰਾਹੀਂ ਜਾਣ ਪਾਉਂਦਾ ਹੈ।
ਜੰਮਣ ਮਰਨਾ ਹੁਕਮ ਵਰਤਾ ਗੁਰਮੁਖ ਆਪ ਪਛਾਣ।
ਜੰਮਣਾ ਮਰਨਾ ਹੁਕਮ ਵਿੱਚ ਵਰਤ ਰਿਹਾ, ਇਹ ਗੁਰੂ ਦੇ ਰਾਹੀਂ ਸਮਝ ਆਉਂਦਾ, ਨਹੀਂ ਤੇ ਸਾਧ ਸੰਗਤ ਇਹਦੇ ਵਿੱਚ ਵੀ ਬੰਦਾ ਹਉਮੈ ਵਿੱਚ ਹੀ ਉਲਝਿਆ ਰਹਿੰਦਾ ਹੈ।
ਨਾਮ ਧਿਆਏ ਤਾਂ ਸਤਿਗੁਰ ਭਾਏ ਜੋ ਇੱਛਾ ਸੋ ਫਲ ਪਾਏ।
ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਵੇ, ਸਤਿਗੁਰ ਨੂੰ ਭਾ ਜਾਂਦਾ, ਫਿਰ ਜੋ ਇੱਛੇ ਸੋ ਫਲ ਪਾਏ। ਗੁਰੂ ਦੀ ਕਿਰਪਾ ਨਾਲ ਇਹ ਜਨਮ ਮਰਨ ਤੋਂ ਮੁਕਤੀ ਦੀ ਇੱਛਾ ਪੂਰੀ ਹੁੰਦੀ ਹੈ।
ਨਾਨਕ ਤਿਸਦਾ ਸਭ ਕਿਛ ਹੋਵਾ ਜੇ ਵਿੱਚ ਹੋ ਆਪ ਗਵਾਏ।
ਸਾਹਿਬ ਨੇ ਕਿਹਾ ਉਹਦਾ ਸਭ ਕੁਝ ਹੋ ਜਾਂਦਾ, ਉਹਦੇ ਸਾਰੇ ਕਾਰਜ ਰਾਸ ਹੋ ਜਾਂਦੇ। ਜਿਹੜਾ ਵਿੱਚੋਂ ਆਪ ਗਵਾਏ, ਆਪਾ ਛੱਡਦੇ, ਅਹੰਕਾਰ ਛੱਡਦੇ, ਕਹਿੰਦੇ ਗੁਰੂ ਨੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਸ਼ਬਦ ਆਪਾਂ ਪੂਰਾ ਕੀਤਾ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਆਪਾਂ ਅਰਦਾਸ ਕਰੀਏ ਕਿ ਤੁਧੇ ਆ ਗਏ ਅਰਦਾਸ ਮਾਰੀ ਜੀ, ਉਹ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਜਾਣੇ ਮੇਰਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸਾਧ ਸੰਗਤ ਦਾ ਧੰਨਵਾਦ, ਸਿੰਘ ਸਾਹਿਬ ਜੀ ਦਾ ਧੰਨਵਾਦ ਜੋ ਸਤਿਗੁਰ ਦੀ ਸੇਵਾ ਬਖਸ਼ਦੇ ਨੇ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ। ਅਸੀਸ ਦਿਓ, ਅਸੀਂ ਖਾਲੀ ਕਹਿਣ ਜੋਗੇ ਨਾ ਰਹਿ ਜਾਈਏ। ਤੁਹਾਡੀ ਚਰਨ ਧੂੜ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋਵੇ ਜੀ। ਭਾਈ ਸਾਹਿਬ ਜੀ ਦਾ ਧੰਨਵਾਦ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਖਰੀ ਪੰਕਤੀ ਸਰਵਣ ਕਰੋ ਜੀ।
ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛਾ ਸੋ ਫਲ ਪਾਏ, ਨਾਨਕ ਸਦਾ ਸਭ ਕਿਛ ਹੋਵੇ, ਜੇ ਵਿੱਚੋਂ ਆਪ ਗਵਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।